ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਦੁਆਰਾ ਆਪ ਜੀ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸੋ ਦੁਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਹੁਣ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ 6 ਵਜੇ ਤੋਂ 7 ਵਜੇ ਤੱਕ ਗੁਰਮਤਿ ਵਿਚਾਰਾਂ ਕਥਾ ਵਿਚਾਰ ਸੁਣਾ ਕੇ ਨਿਹਾਲ ਕਰਨਗੇ। ਸੋ ਆਪ ਜੀ ਨੇ ਬੜੇ ਪ੍ਰੇਮ ਨਾਲ ਗੁਰੂ ਦਰਬਾਰ ਵਿੱਚ ਬੈਠ ਕੇ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਜੀ। ਉਪਰੰਤ ਰਾਗੀ ਜਥਾ ਭਾਈ ਗੁਰਪ੍ਰੀਤ ਸਿੰਘ ਜੀ ਸ਼ਿਮਲੇ ਵਾਲੇ, ਉਹ ਵੀ 7 ਵਜੇ ਤੋਂ 8 ਵਜੇ ਤੱਕ ਸੰਗਤਾਂ ਨੂੰ ਮਨੋਹਰ ਕੀਰਤਨ ਰਾਹੀਂ ਨਿਹਾਲ ਕਰਨਗੇ। ਸੋ ਆਪ ਜੀ ਵੱਧ ਚੜ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੀਏ ਜੀ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਤਿੰਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਨਕ ਤੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਤੇ ਕਰ ਹੱਥ ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਦੇ ਬਖਸ਼ੇ ਹੋਏ ਨੇਮ ਦੇ ਅਨੁਸਾਰ ਸੋ ਦਰ ਰਹਿ ਰਾਜ ਸਾਹਿਬ ਜੀ ਇਸ ਪਵਿੱਤਰ ਬਾਣੀ ਦਾ ਪਾਠ ਆਪ ਜੀ ਨੂੰ ਗੁਰੂ ਸਵਾਰਿਆਂ ਨੇ ਸਰਵਣ ਕਰਾਇਆ ਹੈ। ਆਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਹਜ਼ੂਰ ਦੇ ਅੰਮ੍ਰਿਤ ਬੋਲਾਂ ਨੂੰ ਆਪਾਂ ਵਿਚਾਰ ਸਕੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਵਿੱਚ ਇਕੱਤਰ ਹੋਏ ਹੋ ਬਖਸ਼ੋ ਆਸੀਸ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਸਾਡੇ ਬਾਹਰਮੁਖੀ ਜੀਵਨ ਦੀ ਅਗਵਾਈ ਕਰਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਸਾਨੂੰ ਆਤਮਕ ਜੀਵਨ ਕਮਾਣ ਦੀ ਅੰਦਰ ਦੀ ਸੋਝੀ ਬਖਸ਼ਦੀ ਹੈ। ਬੈਠਿਆਂ ਹੀ ਗੁਰੂ ਸੰਗਤ ਵਿੱਚ ਵਿਚਾਰ ਦੇ ਸੰਬੰਧ ਵਿੱਚ ਮਨ ਚ ਇਹ ਖਿਆਲ ਆਇਆ ਕਿ ਗੁਰੂ ਸੰਗਤ ਨਾਲ ਕਿਸ ਬਚਨ ਦੀ ਸਾਂਝ ਪਾਈ ਜਾਏ। ਅਰੋਸ ਇਸ ਅਸਥਾਨ ਤੇ ਕੀਰਤਨ ਗੁਰੂ ਸ਼ਬਦ ਵਿਚਾਰ ਔਰ ਗੁਰੂ ਇਤਿਹਾਸ ਆਪ ਜੀ ਸਰਵਣ ਕਰ ਦੇਖੋ। ਧੰਨ ਗੁਰੂ ਅਰਜੁਨ ਦੇਵ ਜੀ ਦਾ ਇੱਕ ਅਮੋਲਕ ਬਚਨ, ਕਿਉਂਕਿ ਹਜ਼ੂਰ ਬਾਣੀ ਦੇ ਖਜ਼ਾਨੇ ਦੇ ਉਚਾਰਨ ਕਰਤਾ ਵੀ ਨੇ ਔਰ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਗੁਰਬਾਣੀ ਦੇ ਖਜ਼ਾਨੇ ਨੂੰ ਇੱਕ ਥਾਂ ਤੇ ਇਕੱਤਰ ਕਰਨ ਵਾਲੇ ਰਹਿਮਤਾਂ ਦੇ ਦਾਤਾ ਜੀ ਵੀ। ਜਦੋਂ ਉਹਨਾਂ ਦੇ ਆਪਣੇ ਅਮੋਲਕ ਬਚਨ ਪੜ੍ਹਨੇ ਆ ਤੇ ਧੰਨ ਗੁਰੂ ਅਰਜੁਨ ਦੇਵ 2000 ਤੋਂ ਵੱਧ ਸ਼ਬਦ ਆਪਣੀ ਰਚਨਾ ਤੋਂ ਉਚਾਰਨ ਕਰਦੇ ਨੇ, ਜਿੱਥੇ ਆਪ ਉਹ ਬਾਣੀ ਦੇ ਉਚਾਰਨ ਕਰਤਾ ਉੱਥੇ ਸਾਰੀ ਬਾਣੀ ਨੂੰ ਇੱਕ ਥਾਂ ਤੇ ਸੰਗ੍ਰਹਿ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪ੍ਰਕਾਸ਼ ਕਰਨ ਵਾਲੇ ਧੰਨ ਗੁਰੂ ਅਰਜੁਨ ਦੇਵ ਜੀ ਨੇ। ਹਜ਼ੂਰ ਨੇ ਆਪਣੀ ਰਚਨਾ ਤੋਂ ਗੁਰਬਾਣੀ ਦੇ ਸੰਬੰਧ ਵਿੱਚ ਗੁਰਬਾਣੀ ਵਿੱਚ ਹੀ ਬਾਣੀ ਦੀ ਸਿਫਤ ਕੀਤੀ ਹੈ। ਜਿਵੇਂ ਅਸੀਂ ਮਹਾਰਾਜ ਜੀ ਦਾ ਇਹ ਬਚਨ ਪੜ੍ਹਨੇ ਹਾਂ ਕਿ ਖੰਮ ਧਨਵੰਤ ਭਗਤ ਸੱਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਗੁਰੂ ਅਰਜੁਨ ਸਾਹਿਬ ਦਾ ਅੰਮ੍ਰਿਤ ਬੋਲ। ਹਜ਼ੂਰ ਕਹਿੰਦੇ ਨੇ ਅਸੀਂ ਧਨਵਾਨ ਖਾਂ, ਧਨਾਦ ਖਾਂ, ਭਗਤ ਅਸੀਂ ਅਮੀਰ ਖਾਂ, ਭਾਗਾਂ ਵਾਲੇ ਖਾਂ। ਕਿਉਂ ਜੀ? ਕਹਿੰਦੇ ਨੇ ਆਪਣੇ ਬਾਪ ਦਾਦੇ ਦੇ, ਆਪਣੇ ਗੁਰੂ ਸਾਹਿਬਾਨਾਂ ਦੇ ਬਾਣੀ ਦੇ ਖਜ਼ਾਨੇ ਨੂੰ ਜਦੋਂ ਅਸੀਂ ਖੋਲ ਕੇ ਦੇਖਿਆ, ਉੱਥੇ ਸ਼ਬਦ ਖੋਲ ਵਰਤਿਆ ਹੈ, ਪਿਉ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਉਸ ਖਜ਼ਾਨੇ ਨੂੰ ਖੋਲਿਆ ਵਿਚਾਰਿਆ, ਮਨ ਨੂੰ ਬੜਾ ਵੱਡਾ ਧਰਵਾਸ ਮਿਲਿਆ। ਪਰ ਗੁਰੂ ਸ਼ਬਦ ਦਾ ਖਜ਼ਾਨਾ ਉਹ ਹੈ ਕਿ ਦੁਨੀਆਂ ਦੀ ਕਿਸੇ ਵੀ ਬਾਹਰ ਮੁਖੀ ਪਦਾਰਥ ਨਾਲ ਇਹਦੀ ਕੀਮਤ ਬਿਲਕੁਲ ਨਹੀਂ ਪਾਈ ਜਾ ਸਕਦੀ। ਸ਼ਬਦਾਂ ਵੱਲ ਧਿਆਨ ਦਿਓ, ਜੋ ਅਸਲ ਅੱਜ ਦੇ ਦੀਵਾਨ ਵਿੱਚ ਅਰਜ਼ ਮੈਂ ਕਰਨੀ ਚਾਹੁੰਦਾ। ਦੁਨੀਆਂ ਦਾ ਕੋਈ ਵੀ ਧਨ ਪਦਾਰਥ ਗੁਰੂ ਕੇ ਸ਼ਬਦ ਦੀ ਕੀਮਤ ਨਹੀਂ ਪਾ ਸਕਦਾ। ਸਾਰੀ ਦੁਨੀਆਂ ਦੇ ਪਦਾਰਥ ਇੱਕ ਪਾਸੇ ਰੱਖ ਦਈਏ ਤੇ ਕੀ ਧੰਨ ਗੁਰੂ ਅਰਜੁਨ ਦੇਵ ਜੀ ਦੀ, ਸੁਖਮਨੀ ਸਾਹਿਬ ਦੀ ਬਾਣੀ ਦੀ ਕੀਮਤ ਪਾਈ ਜਾ ਸਕਦੀ ਹੈ? ਦੀਨ ਤੇ ਦੁਨੀਆਂ ਦੇ ਖਜ਼ਾਨੇ ਇੱਕ ਪਾਸੇ ਰੱਖ ਦਈਏ ਕੀ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਪ ਜੀ ਸਾਹਿਬ ਦੀ ਕੋਈ ਕੀਮਤ ਪਾ ਸਕਦਾ? ਇਹੀ ਕਾਰਨ ਕਿ ਗੁਰਮਤ ਨੇ ਕਿ ਜਿਹੜਾ ਸ਼ਬਦ ਦਿੱਤਾ ਹੈ, ਜਦੋਂ ਕੋਈ ਪੋਥੀ ਸਾਹਿਬ ਵੀ ਕਿਸੇ ਨੂੰ ਦਿੰਦਾ, ਗੁਟਕਾ ਸਾਹਿਬ ਕਿਸੇ ਦੀ ਸੇਵਾ ਕਰਦਾ, ਕੀਰਤਨ ਕਰਦਾ, ਸ਼ਬਦ ਵਿਚਾਰ ਕਰਦਾ, ਅਖੰਡ ਪਾਠ ਕਰਦਾ, ਤੇ ਉਹਨੂੰ ਜੋ ਕੁਝ ਸਤਿਕਾਰ ਵਜੋਂ ਅਸੀਂ ਦਿੰਦੇ ਹਾਂ, ਉਹਦੀ ਕੋਈ ਵੀ ਥੱਲੇ ਨਹੀਂ ਲਿਖਿਆ ਹੁੰਦਾ ਮੁੱਲ, ਇੱਕੋ ਸ਼ਬਦ ਲਿਖਿਆ ਹੁੰਦਾ ਭੇਟਾ। ਮੁੱਲ ਕਿਉਂ ਨਹੀਂ ਲਿਖਿਆ? ਜਦੋਂ ਸ਼ਬਦ ਮੁੱਲ ਲਿਖਿਆ ਜਾਏਗਾ ਤੇ ਇਹਦਾ ਮਤਲਬ ਹੋਵੇਗਾ ਕਿ ਜੇ ਕੀਰਤਨ ਕਥਾ ਪਾਠ ਬਾਣੀ ਅਸੀਂ ਭੇਟਾ ਸ਼ਬਦ ਵਰਤਨੇ ਆ, ਇਹ ਨਹੀਂ ਕਹਿੰਦੇ ਅਖੰਡ ਪਾਠ ਦਾ ਮੁੱਲ ਕਿੰਨਾ ਹੈ, ਇਹ ਨਹੀਂ ਕਹਿੰਦੇ ਸਹਿਜ ਪਾਠ ਦੀ ਕੀਮਤ ਕਿਤਨੀ ਹੈ, ਇਹ ਨਹੀਂ ਸ਼ਬਦ ਵਰਤਦੇ ਕਿ ਇਸ ਪੋਥੀ ਦੀ ਕੀਮਤ ਕਿਤਨੀ ਹੈ। ਇੱਕੋ ਗੱਲ ਅਸੀਂ ਪੁੱਛਦੇ ਹਾਂ ਇਹਦੀ ਭੇਟਾ ਕਿਤਨੀ ਹੈ। ਇਹਦਾ ਮਤਲਬ ਇਹ ਹੁੰਦਾ ਕਿ ਪੁਰਾਤਨ ਸਮੇਂ ਬਾਦਸ਼ਾਹਾਂ ਦੇ ਸਾਹਮਣੇ ਕੋਈ ਜਾਂਦਾ ਸੀ, ਉਹ ਆਪਣੇ ਵੱਲੋਂ ਧਨ ਪਦਾਰਥ ਲਿਜਾਣੇ, ਤੇ ਇਹ ਨਹੀਂ ਸੀ ਕਹਿੰਦਾ ਮੈਂ ਤੇਰੇ ਹੁਕਮ ਦੀ ਤੇਰੀ ਕੀਮਤ ਪਾਉਣ ਆਇਆ, ਕਹਿੰਦਾ ਸੀ ਤੂੰ ਤਾਂ ਬਹੁਤ ਵੱਡਾ ਹੈ ਮਾਲਕ, ਮੈਂ ਤੇਰੇ ਰਾਜ ਵਿੱਚੋਂ ਤੁੱਛ ਜੀ ਭੇਟਾ ਤੇਰੇ ਚਰਨਾਂ 'ਚ ਰੱਖਣ ਆਇਆ। ਕੀਮਤ ਨਹੀਂ, ਇਹ ਭੇਟਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ 'ਚ ਇੱਕ ਹੋਰ ਸ਼ਬਦ ਕਿਹਾ, ਇਹਦੀ ਕੋਈ ਕੀਮਤ ਨਹੀਂ। ਮਹਾਰਾਜ ਕਹਿੰਦੇ ਨੇ ਇਸ ਭੰਡਾਰੇ ਨੂੰ ਕੋਈ ਵੀ ਮੁੱਲ ਨਹੀਂ ਪਾ ਸਕਦਾ। ਦੂਸਰਾ ਬਚਨ ਅਸੀਂ ਪੜ੍ਹਨੇ ਆ ਗੁਰੂ ਅਰਜੁਨ ਦੇਵ ਜੀ ਦਾ ਹੀ ਕਿ ਟਿੱਚਰ ਮੂਲ ਨਾ ਥੁੜੀ ਦੋ, ਟਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਕੋਈ ਇਹਦੀ ਕੀਮਤ ਨਹੀਂ, ਸ਼ਬਦ ਦੀ ਬਾਣੀ ਦੀ ਕੋਈ ਮੁੱਲ ਨਹੀਂ। ਆਮ ਤੌਰ ਤੇ ਸਮਾਜ ਨੂੰ ਨੇੜੇ ਖੋ ਕੇ ਦੇਖਦੇ ਹਾਂ ਤੇ ਤਿੰਨ ਚੀਜ਼ਾਂ ਸਾਡੇ ਅੰਦਰ ਨੂੰ ਬੜੀਆਂ ਖੰਡਾ ਰਹੀਆਂ। ਸਿਰਫ ਬੇਨਤੀ ਹੈ, ਮੈਂ ਸੋਚ ਕੇ ਨਹੀਂ ਆਇਆ। ਗੁਰੂ ਸੰਗਤ ਵਿੱਚ ਬੈਠਿਆਂ ਗੁਰੂ ਅਰਜੁਨ ਦੇਵ ਜੀ ਦਾ ਇੱਕ ਅੰਮ੍ਰਿਤ ਬੋਲ ਵਾਰ ਵਾਰ ਅੰਦਰ ਗੂੰਜ ਰਿਹਾ ਸੀ ਕਿ ਇਹਦੇ ਅਰਥ ਹੋਣ। ਤਿੰਨ ਚੀਜ਼ਾਂ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੀਆਂ। ਇੱਕ ਹੈ ਭਰਮ, ਭੁਲੇਖਾ, ਦੂਸਰੀ ਹੈ ਦੁੱਖ ਤੇ ਤੀਸਰਾ ਹੈ ਭੈ। ਇਹ ਬਾਣੀ ਵਿੱਚ ਵੀ ਅਰਜ਼ ਕਰਨੀ। ਭਰਮ ਵੀ ਸਾਡੇ ਸਮਾਜ ਨੂੰ ਟਿਕਣ ਨਹੀਂ ਦੇ ਰਿਹਾ, ਦੁੱਖ ਵੀ ਸਾਨੂੰ ਟਿਕਣ ਨਹੀਂ ਦੇ ਰਹੇ, ਤੇ ਹਕੀਕਤ ਵਿੱਚ ਭੈ ਵੀ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦਾ ਪਿਆ। ਥੋੜੀ ਜਿਹੀ ਅਸੀਂ ਇਹਦੀ ਵਿਆਖਿਆ ਕਰ ਲਈਏ ਕਿ ਭਰਮ ਕੀ ਚੀਜ਼ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਅਸੀਂ ਵਿਦਾਂਤ ਦੀ ਦੱਸੀ ਹੋਈ ਵਿਚਾਰ ਅਨੁਸਾਰ ਭਰਮ ਦੇ ਅਰਥ ਨਹੀਂ ਕਰਦੇ। ਗੁਰਬਾਣੀ ਮੁਤਾਬਕ ਭਰਮ ਦੇ ਅਰਥ ਇੱਕ ਤੁਕ ਵਿੱਚ ਨੇ। ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਹਿੰਦੇ ਨੇ ਭਰਮ ਦੀ ਡੈਫੀਨੇਸ਼ਨ, ਭਰਮ ਦੀ ਪਰਿਭਾਸ਼ਾ ਹੈ ਕਿ ਜਿਸ ਚੀਜ਼ ਨੂੰ ਜਿਸ ਰੂਪ ਵਿੱਚ ਆਪਾਂ ਦੇਖੀਏ, ਅਸਲੀਅਤ ਉਹਦੇ ਨੇੜੇ ਜਾਈਏ, ਜੋ ਕੁਝ ਅੱਖਾਂ ਨਾਲ ਦਿਸਦਾ ਪਿਆ ਉਸ ਦੇ ਵਿਪਰੀਤ ਉਹ ਨਿਕਲੇ, ਅੱਖਾਂ ਨਾਲ ਕੁਝ ਦਿਸੇ ਤੇ ਨੇੜੇ ਜਾ ਕੇ ਵੇਖੀਏ ਤਾਂ ਕੁਝ ਹੋਰ ਹੋਵੇ। ਇਹਨੂੰ ਸਮਝਣ ਲਈ ਬਾਣੀ ਵਿੱਚੋਂ ਕਿ ਜੈਸਾ ਮਾਨੀਐ ਹੋਏ ਨਾ ਤੈਸਾ, ਜਿਸ ਤਰ੍ਹਾਂ ਸਾਡੀਆਂ ਅੱਖਾਂ ਨੇ ਮੰਨਿਆ, ਸਾਡੇ ਅੰਦਰ ਨੇ ਮੰਨਿਆ, ਜਦੋਂ ਅਸੀਂ ਉਹਦੇ ਨੇੜੇ ਗਏ ਜੋ ਅੱਖਾਂ ਨਾਲ ਦਿਸਦਾ ਸੀ, ਅਸਲੀਅਤ ਵਿੱਚ ਕੁਝ ਹੋਰ ਨਿਕਲਿਆ। ਇੱਥੇ ਦੋ ਚਾਰ ਬੇਨਤੀਆਂ ਨੇ, ਜਿਵੇਂ ਭਰਮ ਕੀ ਹੈ। ਗਰਮੀ ਜਿਸ ਦਿਨ ਪੈਂਦੀ ਏ, ਖਾਸ ਕਰਕੇ ਰੇਤਲੇ ਇਲਾਕੇ ਜਾਂ ਕਿਤੇ ਸੜਕ ਉੱਤੇ ਦੁਪਹਿਰੇ ਤੁਰੀਏ ਤੇ ਦੂਰੋਂ ਅੰਜ ਪ੍ਰਤੀਤ ਹੁੰਦਾ ਕਿ ਜਿਵੇਂ ਸੜਕ ਉੱਤੇ ਪਾਣੀ ਦੀਆਂ ਲਹਿਰਾਂ ਸਾਡੇ ਵੱਲ ਆਉਂਦੀਆਂ ਪਈਆਂ ਨੇ। ਮੈਂ ਸਿਰਫ ਬੇਨਤੀ ਕਰਨੀ ਏ, ਇੰਨਾ ਵੱਡਾ ਖਜ਼ਾਨਾ ਕਿ ਤਿੰਨ ਦੋ ਚੀਜ਼ਾਂ ਤੇਰੀਆਂ ਮੁਕਤ ਤੂੰ ਹੋ ਸਕਦਾ ਜੇ ਤਿੰਨ ਬਚਨਾਂ ਨੂੰ ਮੰਨ ਲੈ ਤਾਂ। ਤੇ ਸ਼ਲੋਕ ਤੁਹਾਨੂੰ ਸਭ ਨੂੰ ਚੇਤੇ ਦੇ, ਹਜ਼ੂਰ ਨੇ ਕਿਹਾ ਭਰਮ ਕੀ ਹੈ, ਤੁਰੇ ਜਾ ਰਹੇ ਹਾਂ ਤੇ ਸੜਕ ਦੇ ਉੱਪਰ ਰੋਡ ਉੱਪਰ ਇੰਜ ਪ੍ਰਤੀਤ ਹੋਇਆ, ਮਹਿਸੂਸ ਹੋਇਆ ਕਿ ਜਿਵੇਂ ਪਾਣੀ ਸਾਡੇ ਵੱਲ ਤੁਰਿਆ ਹੁੰਦਾ। ਇਨਸਾਨ ਕਈ ਵਾਰੀ ਸੜਕ ਉੱਤੇ ਦੂਰੋਂ ਦੇਖ ਕੇ ਕਹਿੰਦਾ ਕਿ ਉਹ ਇੰਨੀ ਦੂਰ ਪਾਣੀ ਸਾਡੇ ਵੱਲ ਆ ਰਿਹਾ, ਅਸਲੀਅਤ ਵਿੱਚ ਉਹ ਪਾਣੀ ਹੁੰਦਾ ਨਹੀਂ, ਉਹ ਸਾਡੀਆਂ ਅੱਖਾਂ ਨੂੰ ਇੱਕ ਭੁਲੇਖਾ ਪੈ ਗਿਆ, ਭਰਮ ਹੈ। ਜ਼ਮੀਨ ਵਿੱਚੋਂ ਅੱਗ ਪਈ ਨਿਕਲਦੀ ਏ, ਤਪਦੀ ਹੋਈ ਰੇਤ, ਤਪਦੀ ਹੋਈ ਸੜਕ, ਉਹਦੇ ਵਿੱਚੋਂ ਜਦੋਂ ਅੱਗ ਨਿਕਲਦੀ ਏ ਤੇ ਅੱਗ ਸਾਡੀਆਂ ਅੱਖਾਂ ਨੂੰ ਭੁਲੇਖਾ ਪਾਉਂਦੀ ਏ ਕਿ ਪਾਣੀ ਸਾਡੇ ਵੱਲ ਆ ਰਿਹਾ ਹੈ। ਇਹ ਵੇ ਭਰਮ, ਦਿਸੇ ਪਾਣੀ ਤੇ ਹੋਵੇ ਅੱਗ, ਇਹ ਭਰਮ ਕਹਾਂਗੇ। ਚਮਕਦੀ ਕੋਈ ਰੇਤ ਤੇ ਅਗਿਆਨੀ ਬੰਦਾ ਭੁਲੇਖਾ ਖਾ ਜਾਂਦਾ ਕਿ ਸਾਹਮਣੇ ਪਾਣੀ ਦੀ ਝੀਲ ਏ, ਪਰ ਜਿਹੜਾ ਗਿਆਨਵਾਨ ਉਹ ਕਹਿੰਦਾ ਤੇਰੀਆਂ ਅੱਖਾਂ ਨੂੰ ਭਰਮ ਪੈ ਗਿਆ। ਤੇ ਮਿਰਗ ਇਸ ਭਰਮ ਦਾ ਬਹੁਤ ਸ਼ਿਕਾਰ ਹੁੰਦਾ, ਜਦੋਂ ਗਰਮੀ ਵਿੱਚ ਮਿਰਗ ਨੂੰ ਪਿਆਸ ਲੱਗਦੀ ਏ, ਚਮਕਦੀ ਰੇਤ ਨੂੰ ਪਾਣੀ ਸਮਝ ਕੇ ਉਹਦੇ ਵੱਲ ਦੌੜਦਾ ਤੇ ਸਾਰਾ ਦਿਨ ਉਹ ਸਮਝਦਾ ਹੁਣੇ ਪਾਣੀ ਮਿਲਿਆ, ਹੁਣੇ ਮਿਲਿਆ। ਜਿਹੜੀਆਂ ਅੱਖਾਂ ਪਾਣੀ ਦੱਸਦੀਆਂ ਪਈਆਂ ਨੇ, ਦਰਅਸਲ ਉਹ ਰੇਤ ਵਿੱਚੋਂ ਨਿਕਲਦੀ ਕੋਈ ਚਮਕ ਤੇ ਅੱਗ ਹੈ। ਮਰ ਤਾਂ ਜਾਂਦਾ ਪਰ ਰੇਤ ਦੀ ਚਮਕ ਕਦੀ ਪਾਣੀ ਨਹੀਂ ਬਣਦੀ। ਭਰਮ ਹੈ ਨਾ, ਜੋ ਕੁਝ ਮੰਨ ਰਿਹਾ ਉਹ ਹੈ ਨਹੀਂ। ਦੂਸਰੀ ਉਦਾਹਰਨ, ਇਹ ਬਾਣੀ ਵਿੱਚ ਵੀ ਹੈ। ਰਾਤ ਦਾ ਹਨੇਰਾ ਘਰਾਂ ਵਿੱਚ, ਜੇ ਕਿਤੇ ਮੰਨ ਲਿਆ ਜਾਏ ਕੋਈ ਰੱਸੀ ਜ਼ਮੀਨ ਤੇ ਪਈ ਏ, ਹਨੇਰੇ ਵਿੱਚ ਇੰਜ ਪ੍ਰਤੀਤ ਹੁੰਦਾ ਉਹਦੀਆਂ ਗੁੰਝਲਾਂ ਕਿ ਜਿਵੇਂ ਇੱਕ ਸੱਪ ਧਰਤੀ ਦੇ ਉੱਪਰ ਪਿਆ ਹੋਵੇ। ਪਰ ਪਿਆਰਿਓ, ਸਾਡੀਆਂ ਅੱਖਾਂ ਦਾ ਭਰਮ ਹੈ, ਖੈ ਤੇ ਉਹ ਰੱਸੀ, ਪਰ ਅੱਖਾਂ ਭੁਲੇਖਾ ਖਾ ਗਈਆਂ, ਅੱਖਾਂ ਨੂੰ ਭੁਲੇਖਾ ਲੱਗਾ, ਉਹ ਰੱਸੀ ਨੂੰ ਸੱਪ ਜਾਣ ਕੇ ਬੰਦਾ ਉਹਦੇ ਤੋਂ ਡਰਨ ਲੱਗ ਪਿਆ। ਜੈਸਾ ਮਾਨੀਆ ਹੋਏ ਨਾ ਤੈਸਾ, ਜੋ ਮੰਨ ਰਹੇ ਹਾਂ ਉਹ ਹੈ ਨਹੀਂ। ਚਮਕਦੀ ਰੇਤ ਪਾਣੀ ਲੱਗਦੀ ਏ ਪਰ ਅੱਗ ਹੈ। ਰਾਤ ਦੇ ਹਨੇਰੇ ਵਿੱਚ ਰੱਸੀ ਸੱਪ ਲੱਗਦੀ ਏ, ਉਹ ਸੱਪ ਹੈ ਨਹੀਂ। ਹਜ਼ੂਰ ਨੇ ਅੰਮ੍ਰਿਤ ਬੋਲਾਂ ਵਿੱਚ ਕੁਝ ਪ੍ਰਮਾਣ ਦਿੱਤੇ ਨੇ, ਕੇਵਲ ਰੇਤ ਜਾਂ ਰੱਸੀ ਦਾ ਪ੍ਰਮਾਣ ਨਹੀਂ। ਭਰਮ ਅਸਲ ਵਿੱਚ ਇੰਨਾ ਵੱਡਾ ਸ਼ਬਦ ਹੈ, ਇਹ ਵੀ ਇੱਕ ਭਰਮ ਪਾਲੀ ਜਾ ਰਹੇ ਹਾਂ ਕਿ ਜੋ ਕੁਝ ਸੰਸਾਰ ਵਿੱਚ ਲੋਕ ਮੇਰੇ ਦਿਸਦੇ ਨੇ ਇਹ ਮੇਰੇ ਨੇ। ਮਹਾਰਾਜ ਕਹਿੰਦੇ ਨੇ ਇਹ ਵੀ ਇੱਕ ਭਰਮ ਵਿੱਚ ਪੈ ਗਿਆ, ਇਹ ਵੀ ਚਮਕਦੀ ਰੇਤ ਨੇ। ਇੱਕ ਦਿਨ ਤੂੰ ਦੇਖੇਗਾ ਜਿਹੜੇ ਆਪਣੇ ਦਿਸਦੇ ਨੇ ਇਹਨਾਂ ਨੇ ਵੀ ਤੇਰਾ ਸਾਥ ਛੱਡ ਜਾਣਾ। ਜੈਸਾ ਮਾਨੀਆ ਕੋਈ ਨਾ ਤੈਸਾ, ਜੋ ਕੁਝ ਤੂੰ ਮੰਨੀ ਬੈਠਾ ਇਹ ਤੇਰੇ ਆਪਣੇ ਨਹੀਂ। ਇੱਕ ਭਰਮ ਦੇ ਅਰਥ ਹੋਰ ਵੀ ਨੇ। ਕਈ ਵਾਰੀ ਇਨਸਾਨ ਦਾ ਬਾਹਰ ਦਾ ਲਿਬਾਸ ਬਹੁਤ ਸੋਹਣਾ ਹੁੰਦਾ, ਧਰਮ ਦੇ ਚਿੰਨ੍ਹ ਵੀ ਉਹਦੇ ਕੋਲ ਹੁੰਦੇ ਨੇ। ਆਮ ਲੋਕ ਜਿਹੜੇ ਨੇ ਜਿਵੇਂ ਮਿਰਗ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਸ਼ਦਾਈ ਹੋ ਜਾਂਦਾ, ਤੇ ਜਿਨ੍ਹਾਂ ਬੰਦਿਆਂ ਨੂੰ ਅੰਦਰ ਦੀ ਸੋਝ ਨਹੀਂ ਉਹ ਕਈ ਵਾਰੀ ਧਰਮ ਦੇ ਬਾਹਰ ਦੇ ਭੇਖ ਨੂੰ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਨੇ। ਪਰ ਜਦੋਂ ਨੇੜੇ ਜਾ ਕੇ ਚਾਰ ਕੁ ਦਿਨਾਂ ਬਾਅਦ ਜੀਵਨ ਦੀ ਅਸਲੀਅਤ ਦਾ ਪਤਾ ਲੱਗਦਾ, ਉਹ ਵੀ ਕਹਿੰਦੇ ਨੇ ਮੈਂ ਭਰਮ ਵਿੱਚ ਪੈ ਗਿਆ, ਜੋ ਕੁਝ ਮੈਂ ਸਮਝੀ ਬੈਠਾ ਤਾਂ ਉਹ ਕੁਝ ਨਹੀਂ ਨਿਕਲਿਆ, ਭਰਮ ਹੈ। ਥੋੜਾ ਜਿਹਾ ਉਸੀ ਬਾਣੀ ਚੋਂ ਦੇਖੀਏ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਖਸ਼ਿਸ਼ ਕੀਤੀ ਹੈ, ਕਹਿਣ ਲੱਗੇ ਕਹਿ ਦਾ ਬਰਤਨ ਅਸੀਂ ਘਰਾਂ ਚ ਵਰਤਨੇ, ਸੋਈ ਰਾਗ ਦਾ ਸ਼ਬਦ ਹੈ, ਭਾਵੇਂ ਸੱਜਣ ਦੀ ਸਰਾਂ ਵਿੱਚ ਬੈਠ ਕੇ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ। ਉਹਦੀਆਂ ਪਹਿਲੀਆਂ ਅੰਮ੍ਰਿਤ ਬੋਲ ਤੁਕਾਂ ਨੇ, ਹਜ਼ੂਰ ਕਹਿੰਦੇ ਨੇ ਕਹਿ ਦਾ ਬਰਤਨ ਭਾਂਡਾ ਲੈਂਦੇ ਆ ਤੇ ਉਹ ਚਮਕਦਾ ਬੜਾ, ਭਾਵੇਂ ਉਹਨੂੰ ਰੇਤ ਨਾਲ ਮਾਂਜੋ ਤੇ ਧੁੱਪ ਵਿੱਚ ਰੱਖੋ, ਉਹਦੀ ਚਮਕ ਸਾਡੀਆਂ ਅੱਖਾਂ ਨੂੰ ਚੁੰਦਿਆਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਸੇ ਭਰਮ ਵਿੱਚ ਨਾ ਪੈ ਜਾਈ, ਕਾਂਸੀ ਦਾ ਬਰਤਨ ਕਹਿਣ ਦਾ ਭਾਂਡਾ ਚਮਕਦਾ ਬਹੁਤ ਏ, ਪਰ ਜਦੋਂ ਉਸ ਭਾਂਡੇ ਦੇ ਵਿੱਚ ਖੱਤ ਮਾਰਿਆ, ਦੋ ਕੁ ਮਿੰਟ ਆਪਣੀਆਂ ਉਂਗਲਾਂ ਉਸ ਬਰਤਨ ਦੇ ਵਿੱਚ ਘੁਮਾਈਆਂ ਤੇ ਸਾਰੀਆਂ ਉਂਗਲਾਂ ਕਾਲਖ ਨਾਲ ਭਰ ਗਈਆਂ। ਮਹਾਰਾਜ ਜੀ ਨੇ ਕਿਹਾ ਚਮਕਦਾ ਜ਼ਰੂਰ ਸੀ, ਅੱਖਾਂ ਦਾ ਭਰਮ ਏ, ਪਰ ਜਦੋਂ ਨੇੜੇ ਹੋ ਕੇ ਵਰਤੋਂ ਕੀਤੀ, ਜਿਹੜਾ ਚਮਕਦਾ ਪਿਆ ਉਹਦੇ ਵਿੱਚੋਂ ਕਾਲਖ ਨਿਕਲਣ ਲੱਗ ਪਈ। ਜੈਸਾ ਮਾਨੀਆ ਹੋਏ ਨਾ ਤੈਸਾ, ਚਮਕ ਮੰਨੀ ਸੀ ਪਰ ਵਿੱਚੋਂ ਨਿਕਲੀ ਕਾਲਖੇ ਵੀ ਇੱਕ ਭਰਮ ਹੈ, ਭਰੋਸਾ ਕਰ ਬੈਠੇ ਤਾਂ ਚਮਕਦਾ, ਜਦੋਂ ਨੇੜੇ ਹੋ ਕੇ ਦੇਖਿਆ ਕੁਝ ਦਿਨਾਂ ਤੋਂ ਬਾਅਦ ਅੰਦਰ ਦੀ ਕਾਲਖ ਉਹਦੇ ਸ਼ਬਦਾਂ ਰਾਹੀਂ, ਉਹਦੇ ਬੋਲਾਂ ਰਾਹੀਂ, ਉਹਦੇ ਜੀਵਨ ਵਿੱਚੋਂ ਮਿਲੀ ਤੇ ਮੇਰੇ ਗੁਰੂ ਨੇ ਕਿਹਾ ਵੀ ਇੱਕ ਭਰਮ ਸੀ ਕਿ ਉੱਜਲ ਕੇਹਾ ਚਿਲਕਣਾ ਘੁੱਟ ਮਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ ਜੇ ਸੌ ਧੋਵਾਂ, ਇਸ ਅੰਦਰੋਂ ਕਾਲਾ ਹੈ। ਇਸੇ ਭਰਮ ਦੀ ਗੱਲ ਕਰਦੇ ਹਾਂ। ਆਸਾ ਕੀ ਵਾਰ ਦਾ ਕੀਰਤਨ ਹਰ ਗੁਰੂ ਘਰ ਦੇ ਵਿੱਚ ਹੁੰਦਾ ਹੈ। ਸ਼ਾਇਦ ਇੱਥੇ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਕਿਉਂਕਿ ਬਹੁਤ ਜ਼ਿਆਦਾ ਜਗ੍ਹਾ ਤੇ ਕਥਾ ਵਿਚਾਰ ਹੁੰਦੀ ਹੈ, ਸ਼ਬਦ ਚੇਤੇ ਰਹਿ ਜਾਂਦੇ ਨੇ ਪਰ ਕਈ ਵਾਰੀ ਸੱਚ ਇਹ ਯਾਦ ਨਹੀਂ ਰਹਿੰਦਾ ਵੀ ਇੱਥੇ ਵਿਚਾਰ ਹੋਈ ਸੀ ਜਾਂ ਨਹੀਂ। ਆਸਾ ਦੀ ਵਾਰ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿੱਚੋਂ ਇਹ ਅੰਮ੍ਰਿਤ ਵੇਲੇ ਦਾ ਕੀਰਤਨ ਹੁੰਦਾ ਹੈ। ਭਾਵਨਾ ਵਾਲੇ ਗੁਰਸਿੱਖ ਜੇ ਕੀਰਤਨ ਨਾ ਹੋਵੇ ਤੇ ਆਸਾ ਕੀ ਵਾਰ ਦਾ, ਆਸਾ ਦੀ ਵਾਰ ਦਾ ਖੁਦ ਨੇਮ ਨਿਤਨੇਮ ਕਰ ਲੈਂਦੇ। 22 ਵਾਰਾਂ ਨੇ ਪਰ ਆਸਾ ਦੀ ਵਾਰ ਇਹਨੂੰ ਅੰਮ੍ਰਿਤ ਵੇਲੇ ਗਾਉਣ ਵਾਸਤੇ ਹਦਾਇਤ ਕੀਤੀ ਗਈ। ਗੁਰੂ ਦਾ ਹੁਕਮ ਮਰਿਆਦਾ ਹੈ। ਹਾਲਾਂਕਿ ਵਾਰ ਦੀ ਬਣਤਰ ਜਿਹੜੀ ਏ ਉਹ ਕੱਲੀਆਂ ਪੌੜੀਆਂ ਹੁੰਦੀ, ਭਾਈ ਗੁਰਦਾਸ ਦੀਆਂ ਵਾਰਾਂ ਕਹਿੰਦੇ ਆ, ਉਸ ਵਿੱਚ ਕੋਈ ਵੀ ਸ਼ਲੋਕ ਨਹੀਂ, ਕੇਵਲ ਤੇ ਕੇਵਲ ਪੌੜੀਆਂ ਨੇ। ਕਿਤੇ ਨੀ ਅਸੀਂ ਕਹਿੰਦੇ ਭਾਈ ਗੁਰਦਾਸ ਦੀਆਂ ਵਾਰਾਂ ਦਾ ਸ਼ਲੋਕ, ਉਹ ਜਦੋਂ ਵੀ ਕਹਾਂਗੇ ਕਹਿਣ ਲੱਗੇ ਇਸ ਵਾਰ ਦੀ ਆ ਪੌੜੀ, ਕਿਉਂਕਿ ਵਾਰ ਜਿਹੜੀ ਉਹ ਪੌੜੀਆਂ ਦਾ ਰੂਪ ਹੈ। ਆਮ ਤੌਰ ਤੇ ਵਾਰ ਸੂਰਮਿਆਂ ਦੀ, ਬਹਾਦਰਾਂ ਦੀ, ਚੰਗੇ ਕਾਰਨਾਮੇ ਕਰਨ ਵਾਲਿਆਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਤੇ ਜਦੋਂ ਹਜ਼ੂਰ ਨੇ ਵਾਰਾਂ ਅੰਕਿਤ ਕੀਤੀਆਂ, ਅਸਲੀਅਤ ਇਹ ਵੇ ਕਿ ਸੱਚੀ ਸਰਕਾਰ ਨੇ ਵਾਰਾਂ ਦੇ ਉੱਪਰ ਜਿਨ੍ਹਾਂ ਸੂਰਮਿਆਂ ਦੀ ਬਹਾਦਰੀ ਨੂੰ ਦੇਖ ਕੇ ਧੁਨੀਆਂ ਬਣਾ ਕੇ ਢਾਡੀਆਂ ਨੇ ਗਾਈਆਂ, ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਚ 9 ਧੁਨੀਆਂ ਵੀ ਅੰਕਿਤ ਕਰ ਦਿੱਤੀਆਂ। ਅਸੀਂ ਉਹ ਬਚਨ ਪੜ੍ਹਨੇ ਆ, ਬਾਹਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੂੰਡੇ ਅਸਰਾਜ ਕੀ ਧੁਨੀ, ਇਹਦਾ ਮਤਲਬ ਟੂੰਡੇ ਅਸਰਾਜ ਦੀ ਵਾਰ ਦੀ ਬਣਤਰ ਜਿਹੜੀ ਹੈ। ਵੈਸੇ ਪ੍ਰਕਰਨ ਗੁਰੂ ਕੇ ਕੀਰਤਨੀਆਂ ਦਾ ਹੈ। ਜਦੋਂ ਟੂੰਡੇ ਅਸਰਾਜ ਦੀ ਵਾਰ ਪੜ੍ਹੀ ਜਾਂਦੀ ਹੈ ਤੇ ਜਿੰਨੀਆਂ ਉਸ ਦੀ ਪੌੜੀ ਦੀਆਂ ਤੁਕਾਂ ਨੇ, ਅਸਲੀਅਤ ਵੇ ਉਸੇ ਤਰ੍ਹਾਂ ਆਸਾ ਦੀ ਵਾਰ ਦੀ ਇੱਕ ਇੱਕ ਪੌੜੀ ਦੀਆਂ ਤੁਕਾਂ ਨੇ, ਤੁਕਾਂ ਤੋਲ ਤੇ ਮਾਤਰਾ ਮਿਲਦੀਆਂ ਨੇ। ਤਾਂ ਗੁਰੂ ਜੀ ਨੇ ਕਿਹਾ ਇਹਨੂੰ ਇਸ ਤਰਜ ਵਿੱਚ ਗਾਇਓ ਜਿਸ ਤਰਜ ਵਿੱਚ ਟੁੰਡੇ ਅਸਰਾਜ ਦੀ ਵਾਰ ਗਾਈ ਜਾਂਦੀ ਹੈ। ਉਹਦਾ ਸੰਬੰਧ ਸੂਰਮਿਆਂ ਨਾਲ, 9 ਦੀਆਂ 9 ਧੁਨੀਆਂ ਸੂਰਮਿਆਂ ਬਹਾਦਰਾਂ ਦੇ ਕਾਰਨਾਮਿਆਂ ਨਾਲ ਸੰਬੰਧਿਤ ਨੇ। ਕੱਲ ਗੁਰੂ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਦਾ ਪੁਰਬ ਸੀ, ਹਜ਼ੂਰ ਨੇ ਸ਼ਾਮ ਨੂੰ ਵੀਰ ਰਸੀ ਢਾਡੀ ਵਾਰਾਂ ਗਾਉਣ ਦੀ ਹਦਾਇਤ ਕੀਤੀ, ਪਰ ਸਵੇਰੇ ਹਰਿਮੰਦਰ ਸਾਹਿਬ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੁੰਦਾ। ਮੈਂ ਆਪਣੇ ਪ੍ਰਕਰਨ ਤੋਂ ਥੋੜਾ ਜਿਹਾ ਹਟਿਆ, ਫਿਰ ਉਸ ਪਾਸੇ ਆਵਾਂਗਾ। ਗੱਲ ਸਿਰਫ ਕਰਨੀ ਹੈ ਭਰਮ, ਭੈ ਤੇ ਦੁੱਖ, ਇਹ ਤਿੰਨ ਚੀਜ਼ਾਂ ਖਤਮ ਹੋ ਸਕਦੀਆਂ ਨੇ ਜੇ ਤਿੰਨ ਗੱਲਾਂ ਸੀ ਗੁਰੂ ਜੀ ਦੀਆਂ ਮੰਨ ਲਈਏ ਤਾਂ। ਹਜ਼ੂਰ ਨੇ ਕਿਹਾ ਕਿ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ। ਹੁਣ ਜਦੋਂ ਸੂਰਮਿਆਂ ਦੀ ਵਾਰ ਕੋਈ ਗਾਉਂਦਾ ਹੈ, ਬੁੱਝ ਦਿਲ ਤੇ ਕਾਇਰ ਬੰਦੇ ਉਹਨਾਂ ਦਾ ਖੂਨ ਉਬਾਲੇ ਖਾਂਦਾ ਤੇ ਕਈ ਵਾਰੀ ਉਹ ਵੀ ਰਣ ਤੱਤੇ ਵਿੱਚ ਜੂਝ ਮਰਨ ਲਈ ਤਿਆਰ ਹੁੰਦੇ ਨੇ, ਪਰ ਸਵੇਰੇ ਕਿਉਂ ਕਿਹਾ ਵੀ ਵਾਰ ਗਾਣੀ? ਇਸ ਵਾਰ ਦੀਆਂ 24 ਪੌੜੀਆਂ ਨੇ, ਨਾਲ ਸ਼ਲੋਕ ਨੇ। ਹਜ਼ੂਰ ਨੇ ਫਰਮਾਇਆ ਕਿ ਜਿਵੇਂ ਇੱਕ ਵਾਰ ਸੂਰਮਿਆਂ ਦੀ ਕੋਈ ਗਾਏ ਤੇ ਬੰਦਾ ਰਣ ਤੱਤੇ ਵਿੱਚ ਦੁਸ਼ਮਣ ਨੂੰ ਜੂਝਦਾ, ਜੀਵਨ ਇੱਕ ਸੰਘਰਸ਼ ਹੈ। ਸੂਰਜ ਦੀ ਟਿੱਕੀ ਨਿਕਲਣ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿਸ ਕਿਸ ਰੂਪ ਵਿੱਚ ਅੰਦਰ ਤੇ ਬਾਹਰ ਦੇ ਦੁਸ਼ਮਣ ਟੱਕਰਨੇ ਨੇ। ਜੇ ਆਸਾ ਕੀ ਵਾਰ ਗਾਏਗਾ, ਤੂੰ ਆਪਣੀ ਜ਼ਿੰਦਗੀ ਦੇ ਸੰਘਰਸ਼ ਵਿੱਚ ਦੁਸ਼ਮਣਾਂ ਨੂੰ ਜਿੱਤ ਕੇ ਫਤਿਹ ਪਾ ਜਾਏਗਾ। ਵਾਰ ਦੇਖੋ, ਆਸਾ ਕੀ ਵਾਰ ਵਿੱਚ ਕੀ ਕੁਛ ਹੈ? ਰਾਜਿਆਂ ਦੀ ਗੱਲ, ਪਖੰਡੀਆਂ ਦੀ ਗੱਲ, ਦੰਭੀਆਂ ਦੀ ਗੱਲ, ਵਿਚਾਰਵਾਨਾਂ ਦੀ ਗੱਲ। ਸਤਿਗੁਰੂ ਨੇ ਸ਼ਿਖਰ ਦੇ ਬੋਲ ਆਪਣੀ ਰਸਨਾ ਤੋਂ ਉਚਾਰਨ ਕੀਤੇ। ਸਿਰਫ ਆਓ ਸੀ ਬਾਣੀ ਵਿੱਚੋਂ ਭਰਮ ਦੀ ਮੈਂ ਗੱਲ ਕਰ ਰਿਹਾ। ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਸ਼ਲੋਕ, ਭਰਮ ਕੀ ਹੈ? ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜੇਵਾ, ਤਗ ਨਾ ਅੱਖੀ, ਵੇ ਤਗਾਂ ਆਪੇ ਵੱਤੈ, ਵੱਟ ਧਾਗੇ ਅਵਰਾਂ ਕੱਤੈ। ਬੜੇ ਸਿੱਧੇ ਜਿਹੇ ਅਰਥ ਨੇ। ਤਗ ਨਾ ਇੰਦਰੀ, ਮਹਾਰਾਜ ਕਿਹਨੇ ਇੰਦਰੀਆਂ ਨੂੰ ਤਾਂ ਧਾਗਾ ਜਨੇਊ ਦਾ ਪਾਇਆ ਨਹੀਂ, ਇਸਤਰੀ ਨੂੰ ਵੀ ਧਾਗਾ ਨਹੀਂ ਪਾਇਆ ਜਾਂਦਾ। ਹਿੰਦੂ ਮਤ ਅਨੁਸਾਰ ਜਨੇਊ ਪਾਉਣ ਦਾ ਹੱਕ ਇਸਤਰੀ ਨੂੰ ਬਿਲਕੁਲ ਨਹੀਂ। ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ, ਪੈਰਾਂ ਵਿੱਚ ਧਾਗੇ ਨਹੀਂ ਪਾਏ, ਬੁਰੇ ਰਸਤੇ ਤੇ ਚੱਲਦੇ ਨੇ। ਤਗ ਨਾ ਹੱਥੀ, ਤਗ ਨਾ ਜੇਵਾ, ਤਗ ਨਾ ਅੱਖੀ, ਵੇ ਤਗਾ ਆਪੇ ਵੱਤੈ, ਵੱਟ ਧਾਗੇ ਅਵੜਾ ਕੱਤੈ, ਲੈ ਪਹਾੜ ਕਰੇ ਵਿਆਹ, ਕਦ ਕਾਗਲ ਦਸੈ ਰਾਹ। ਸੁਣ ਵੇਖੋ ਲੋਕਾਂ ਇਹ ਵਿਡਾਣ, ਮਨ ਅੰਧਾ ਨਾਉ ਸੁਜਾਣ, ਮਨ ਅੰਧਾ ਨਾਉ ਸੁਜਾਣ, ਜੈਸਾ ਮਾਨੀਆ ਹੋਏ ਨਾ ਤੈਸਾ। ਭਰਮ ਕੀ ਹੈ? ਮਨ ਅੰਧਾ, ਅੰਦਰੋਂ ਹਨੇਰੇ ਵਿੱਚ ਤੇ ਲੋਕ ਸੁਜਾਣ, ਸਿਆਣਾ ਵਿਦਵਾਨ ਪੰਡਿਤ ਕਹਿੰਦੇ। ਗੁਰਮੁਖੋ, ਭਰਮ ਬੰਦੇ ਦੇ ਅੰਦਰ ਨੂੰ ਟਿਕਣ ਨਹੀਂ ਦਿੰਦਾ। ਹਜ਼ੂਰ ਨੇ ਕਿਹਾ ਕਿ ਭਰਮ ਦੇ ਅਰਥ ਨੇ ਜੋ ਕੁਝ ਅਸੀਂ ਮੰਨਦੇ ਹਾਂ, ਦੇਖਦੇ ਹਾਂ, ਉਹ ਅਸਲੀਅਤ ਵਿੱਚ ਨਾ ਹੋਵੇ। ਸੰਸਾਰ ਇੱਕ ਭਰਮ ਹੈ, ਬਾਹਰਮੁਖੀ ਕਰਮ ਖਾਂਡ ਇੱਕ ਭਰਮ ਨੇ। ਇਹ ਭਰਮਾਂ ਤੋਂ ਮੁਕਤੀ ਮਿਲ ਸਕਦੀ ਏ ਜੇ ਗੁਰੂ ਅਰਜੁਨ ਦੇਵ ਜੀ ਦਾ ਅਸੀਂ ਬਚਨ ਮੰਨ ਲਈਏ ਤਾਂ। ਕੀ ਇਹ ਭਰਮ ਨਹੀਂ? ਸਿਰਫ ਇੱਕ ਪ੍ਰਮਾਣ ਹੋਰ ਦੇ ਕੇ, ਜਦੋਂ ਅਸੀਂ ਦੀਵਾ ਰਾਤ ਨੂੰ ਬਾਲਨੇ ਆ, ਉਹਦੇ ਚਾਨਣ ਵਿੱਚ ਤੁਰੀਏ ਤੇ ਸਾਡੇ ਸਰੀਰ ਦਾ ਪਰਛਾਵਾਂ ਸਾਡੇ ਸਰੀਰ ਦੇ ਪਿੱਛੇ ਪਿੱਛੇ ਤੁਰਦਾ। ਧੁੱਪ ਵਿੱਚ ਤੁਰਨੇ ਆ ਤੇ ਤਨ ਦਾ ਪਰਛਾਵਾਂ ਸਾਡੇ ਪਿੱਛੇ ਪਿੱਛੇ ਚੱਲੇਗਾ, ਕਿਉਂਕਿ ਪਰਛਾਵਾਂ ਚਾਨਣ ਕਰਕੇ ਹੈ। ਬੰਦਾ ਇਸ ਭੁਲੇਖੇ ਚ ਜੀਣ ਲੱਗ ਪਏ ਕਿ ਮੇਰਾ ਪਰਛਾਵਾਂ ਹਮੇਸ਼ਾ ਮੇਰੇ ਨਾਲ ਰਹਿੰਦਾ, ਇਹਨੇ ਕਦੀ ਮੇਰਾ ਸਾਥ ਨਹੀਂ ਛੱਡਿਆ। ਇਹ ਵੀ ਸਾਡੀਆਂ ਅੱਖਾਂ ਦਾ ਭਰਮ ਹੈ। ਪਰਛਾਵੇਂ ਦਾ ਸੰਬੰਧ ਚਾਨਣ ਨਾਲ ਏ। ਜਦੋਂ ਹਨੇਰੇ ਵਿੱਚ ਪ੍ਰਵੇਸ਼ ਕਰਾਂਗੇ ਗੁਰੂ ਪਿਆਰਿਓ, ਉਸ ਵੇਲੇ ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ, ਭਰਮ ਟੁੱਟਦਾ ਬੰਦੇ ਦਾ। ਹਜ਼ੂਰ ਨੇ ਬਾਣੀ ਚ ਫਰਮਾਇਆ ਕਿ ਜਿੰਨੀ ਦੇਰ ਤੱਕ ਚਾਨਣ ਓਨੀ ਦੇਰ ਤੱਕ ਪਰਛਾਵੇਂ, ਜਿੰਨੀ ਦੇਰ ਤੱਕ ਇਨਸਾਨ ਕੋਲ ਸੁੱਖ ਦੇ ਸਰੀਰ ਚੱਲਦਾ ਓਨੀ ਦੇਰ ਤੱਕ ਲੋਕ ਪਰਛਾਵੇਂ ਬਣ ਕੇ ਪਿੱਛੇ ਤੁਰਦੇ ਨੇ। ਜਿੱਦਣ ਇਹਦੇ ਤੇ ਦੁੱਖਾਂ ਦਾ ਹਨੇਰਾ ਹੁੰਦਾ, ਜਿਹੜੇ ਅੱਤ ਦੇ ਨਜ਼ਦੀਕੀ ਪਰਛਾਵਾਂ ਬਣ ਕੇ ਤੁਰਦੇ ਸਨ, ਦੁੱਖ ਦੇ ਹਨੇਰੇ ਵਿੱਚ ਨੇੜੇ ਦੇ ਲੋਕ ਵੀ ਸਾਥ ਚੜ ਜਾਂਦੇ ਨੇ, ਭਰਮ ਟੁੱਟ ਜਾਂਦਾ ਹੈ ਵੀ ਜਿਨ੍ਹਾਂ ਨੂੰ ਮੰਨਿਆ ਸੀ ਉਹ ਕੁਝ ਨਿਕਲੇ ਨਹੀਂ। ਆਓ ਅਸੀਂ ਬਾਣੀ ਚ ਇੱਕ ਬਚਨ ਹੈ, ਧੰਨ ਗੁਰੂ ਗ੍ਰੰਥ ਸਾਹਿਬ ਚ ਭਗਤ ਕਬੀਰ ਸਾਹਿਬ ਜੀ ਦਾ, ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ। ਜਦ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ। ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਹੈ, ਪੁਰਾਤਨ ਉਦਾਹਰਣ, ਓਨੀ ਦੇਰ ਤੱਕ ਬੱਤੀ ਬਲੇਗੀ, ਤੇ ਜੇ ਬੱਤੀ ਬਲੇਗੀ ਤੇ ਚੁਗਿਰਦੇ ਚਾਨਣ ਜ਼ਰੂਰ ਬਖੇਰੇਗੀ। ਸਰੀਰ ਇੱਕ ਦੀਵਾ ਹੈ, ਸਵਾਸਾਂ ਦਾ ਤੇਲ ਪਰਮਾਤਮਾ ਨੇ ਪਾਇਆ ਹੈ, ਤੇ ਜਿੰਨੀ ਦੇਰ ਤੱਕ ਸਵਾਸ ਨੇ ਓਨੀ ਦੇਰ ਤੱਕ ਜ਼ਿੰਦਗੀ ਦੀ, ਜੀਵਨ ਦੀ ਬੱਤੀ ਬਲੇਗੀ, ਤੇ ਜਦੋਂ ਜ਼ਿੰਦਗੀ ਦੀ ਬੱਤੀ ਪ੍ਰਕਾਸ਼ ਹੋਵੇਗਾ, ਓਨੀ ਦੇਰ ਤੱਕ ਇਸ ਪ੍ਰਕਾਸ਼ ਦੇ ਨਾਲ ਪਰਛਾਵੇਂ ਵੀ ਚੱਲਣਗੇ। ਪ੍ਰਕਾਸ਼ ਤੇ ਪਰਛਾਵੇਂ ਦਾ ਬੜਾ ਸੰਬੰਧ ਹੈ, ਚਾਨਣ ਤੇ ਪਰਛਾਵੇਂ ਦਾ ਬੜਾ ਸੰਬੰਧ ਹੈ। ਜਦੋਂ ਚਾਨਣ ਹੈ ਨਾਲ ਪਰਛਾਵੇਂ, ਜਦੋਂ ਜੀਵਨ ਦੀ ਜੋਤ ਬਲਦੀ ਏ, ਪਰਛਾਵੇਂ ਪੁੱਤਰਾਂ, ਧੀਆਂ, ਰਿਸ਼ਤੇਦਾਰਾਂ, ਮਾਪਿਆਂ, ਜੀਵਨ ਸਾਥੀਆਂ ਦੇ ਰੂਪ ਵਿੱਚ ਸਾਡੇ ਚੁਗਿਰਦੇ ਚੱਲਦੇ ਨੇ। ਪਰ ਗੁਰਮੁਖੋ, ਜਿਸ ਦਿਨ ਸਵਾਸਾਂ ਦਾ ਤੇਲ ਮੁੱਕਿਆ, ਜੀਵਨ ਦੀ ਜੋਤ ਬੁੱਝੀ, ਜਿਸ ਪਰਛਾਵੇਂ ਨੂੰ ਅਸੀਂ ਕਹਿੰਦੇ ਸਾਂ ਆਪਣਾ, ਬਸ ਅੰਦਰ ਦੀ ਜੋਤ ਬੁੱਝਣ ਦੀ ਦੇਰ ਏ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਜਿਨ੍ਹਾਂ ਪਰਛਾਵਿਆਂ ਨੂੰ ਭਰਮ ਕਰਕੇ ਕਹਿੰਦਾ ਮੇਰੇ, ਸਭ ਤੋਂ ਪਹਿਲਾਂ ਇਕੱਠੇ ਹੋ ਕੇ ਕਹਿਣ ਲੱਗੇ ਉਹਨਾਂ ਨੂੰ ਘਰੋਂ ਬਾਹਰ ਕਦੋਂ ਕੱਢਣਾ। ਭਰਮ ਟੁੱਟਿਆ ਨਾ, ਕਿ ਜੈਸਾ ਮਾਨੀਆ ਹੋਏ ਨਾ ਤੈਸਾ। ਪਰਛਾਵਾਂ ਹੀ ਏ, ਇਹਨੂੰ ਨੈਗੇਟਿਵ ਨਾ ਸੋਚਣਾ, ਇਹ ਹਕੀਕਤ ਹੈ। ਜਦੋਂ ਵੀ ਆਦਮੀ ਕੋਈ ਚਲਾਣਾ ਕਰਦਾ ਆਪਣੇ ਦੇਸ਼ ਵਿੱਚ, ਅਸੀਂ ਸਿਆਣੇ ਤੁਸੀਂ ਬੈਠੇ ਹੋ, ਅਸੀਂ ਦੇਖਦੇ ਆਏ ਆ, ਕਿਸੇ ਦੀ ਮੌਤ ਦਾ ਸਮਾਚਾਰ ਮਿਲਦਾ ਸੀ। ਅੱਜ ਜੇ ਕਿਤੇ ਪਤਾ ਲੱਗੇ ਅੱਜ ਦੇ ਨਜ਼ਦੀਕ ਦਾ ਸੰਬੰਧੀ ਉਹਦੀ ਮੌਤ ਹੋ ਗਈ, ਲੋਕ ਕੁਝ ਸਮਾਂ ਖੇਦ ਪ੍ਰਗਟ ਕਰਨ ਤੋਂ ਬਾਅਦ ਅਗਲੀ ਗੱਲ ਇਹ ਪੁੱਛਦੇ ਨੇ, ਰੋਂਦਿਆਂ ਰੋਂਦਿਆਂ ਪੁੱਛਣਗੇ, ਸੰਸਕਾਰ ਦਾ ਟਾਈਮ ਕਿਹੜਾ ਰੱਖਿਆ? ਕਦੀ ਕਿਸੇ ਨੇ ਕਿਹਾ ਇਹਨੂੰ ਰੱਖਣ ਦਾ ਕਿੰਨੇ ਦਿਨ ਦਾ ਪ੍ਰਬੰਧ ਕੀਤਾ? ਇੱਥੇ ਠੀਕ ਹੈ ਭਾਵੇਂ ਤਨ ਰੱਖਿਆ ਜਾਂਦਾ, ਪਰ ਅਸਲੀਅਤ ਵੇ, ਜਦੋਂ ਜੋਤ ਬੁੱਝੀ ਉਸੇ ਵੇਲੇ ਪਰਛਾਵੇਂ ਖਤਮ ਹੋ ਗਏ। ਜਿਹੜਾ ਬੰਦਾ ਖੁੱਲੀ ਹਵਾ ਵਿੱਚ ਰਹਿਣਾ ਪਸੰਦ ਕਰਦਾ, ਆਪਣੇ ਹੱਥੀਂ ਅਸੀਂ ਉਹਨੂੰ ਅਲਮਾਰੀ ਵਿੱਚ ਬੰਦ ਕਰਕੇ ਆਉਂਦੇ। ਭਰਮ ਟੁੱਟਾ। ਮਹਾਰਾਜ ਜੀ ਨੇ ਕਿਹਾ, ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ। ਰੇ ਬੋਰੇ, ਤੋਏ ਘਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦਿਓਰੀ ਬੈਠੀ ਮਾਤਾ ਰੋਵੈ ਖਤੀਆ ਲੈ ਗਏ ਭਾਈ, ਲੱਟ ਛਟਕਾਏ ਤਿਰਿਆ ਰੋਵੈ ਹੰਸ ਅਕੇਲਾ ਜਾਏ। ਭਰਮ ਨਿਕਲ ਗਿਆ। ਹਜ਼ੂਰ ਕਹਿੰਦੇ ਨੇ, ਭਰਮ ਉਹ ਚੀਜ਼ ਕਿ ਜੋ ਕੁਝ ਅਸੀਂ ਮੰਨਦੇ ਹਾਂ ਅਸਲੀਅਤ ਵਿੱਚ ਨਾ ਹੋਵੇ, ਉਹ ਭਰਮ ਹੈ। ਦੂਸਰਾ ਦੁੱਖ, ਦੁੱਖ ਜਿਹੜਾ ਹੈ, ਕੋਈ ਬੰਦਾ ਐਸਾ ਨਹੀਂ ਜਿਹੜਾ ਇਹਦੇ ਤੋਂ ਮੁਕਤ ਹੋਵੇ। ਜਿੰਨੇ ਮਰਜ਼ੀ ਬੰਦਾ ਬਾਹਰੋਂ ਖੱਸੀ ਜਾਏ, ਭੁਲੇਖੇ ਪਾਈ ਜਾਏ, ਕੋਈ ਨਾ ਕੋਈ ਦੁੱਖ ਦੀ ਚਿੰਗਾਰੀ ਹਰ ਬੰਦੇ ਦੇ ਜੀਵਨ ਵਿੱਚ ਮਗਦੀ ਰਹਿੰਦੀ, ਕਿਸੇ ਰੂਹ ਵਿੱਚ ਆ ਜਾਏ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਚਾਰ ਦੁੱਖ ਬਹੁਤ ਵੱਡੇ ਮੰਨੇ ਨੇ, ਹਾਲਾਂਕਿ ਬਾਣੀ ਨੇ ਉਹਨਾਂ ਦੀ ਨਿਵਿਰਤੀ ਦਾ ਸਾਧਨ ਵੀ ਦੱਸਿਆ। ਮਹਾਰਾਜ ਜੀ ਨੇ ਉਹ ਸ਼ਬਦ ਵਰਤੇ ਨੇ, ਉਹ ਹੈ ਪਹਿਲਾ ਦੁੱਖ ਪਰਮਾਤਮਾ ਦੇ ਵਿਛੋੜੇ ਦਾ। ਵਿਛੋੜਾ ਬਹੁਤ ਵੱਡਾ ਦੁੱਖ ਹੈ। ਦੂਸਰਾ ਦੁੱਖ ਹੈ ਅੰਦਰ ਦੀ ਤ੍ਰਿਸ਼ਨਾ, ਅੰਦਰ ਦੀ ਭੁੱਖ ਦਾ, ਜਦੋਂ ਪੂਰਤੀ ਨਹੀਂ ਹੁੰਦੀ ਬੰਦੇ ਦੀ ਉਦੋਂ ਦੁਖੀ ਹੁੰਦਾ। ਤੀਸਰਾ ਦੁੱਖ ਹੈ ਅੰਦਰ ਨੂੰ ਕਿ ਸਰੀਰ ਉੱਤੇ ਕੋਈ ਵਾਰ ਨਾ ਕਰ ਜਾਏ। ਤੇ ਚੌਥਾ ਦੁੱਖ ਹੈ ਬੰਦੇ ਨੂੰ ਮੌਤ ਦਾ। ਤੇ ਗੁਰੂ ਜੀ ਨੇ ਬਾਣੀ ਚ ਫਰਮਾਇਆ ਕਿ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਧਾਏ। ਚਾਰ ਦੁੱਖ, ਦੁੱਖ ਵਿਛੋੜਾ। ਵਿਛੋੜਾ ਬੜਾ ਵੱਡਾ ਦੁੱਖ ਹੈ। ਹਰ ਚੀਜ਼ ਜਦੋਂ ਆਪਣੇ ਧੁਰੇ ਤੋਂ ਵਿਛੜਦੀ ਏ, ਅਸਲੀਅਤ ਜੋ ਉਹ ਦੁਖੀ ਹੁੰਦੀ ਹੈ, ਭਾਵੇਂ ਤੱਤ ਹੋਣ, ਭਾਵੇਂ ਸਰੀਰ ਹੋਵੇ, ਭਾਵੇਂ ਪਰਮਾਤਮਾ ਦੀ ਬਾਣੀ ਦੀ ਗੱਲ ਹੋਵੇ। ਪਾਣੀ ਝੀਲ ਤੋਂ ਵਿਛੜ ਜਾਏ, ਉਹ ਕਾਲਾ ਹੋ ਜਾਂਦਾ, ਬਦਬੋ ਮਾਰਨ ਲੱਗ ਪੈਂਦਾ। ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਕਿੱਡਾ ਵੱਡਾ ਦੁੱਖ ਹੈ। ਕਹਿ ਦੋਖੜੇ ਸੜਿਓ ਏ ਕਾਲੀ ਹੋਈ ਆ ਦਿਓਰੀ, ਨਾਨਕ ਮੈਂ ਤਨ ਭੰਗ। ਤੇ ਅੱਗੋ ਉਤਰ ਦਿੰਦਾ ਤਲਾਬ, ਕਹਿੰਦਾ ਜਾਣਾ ਪਾਣੀ ਨਾ ਲਾਹ ਜੈ ਸੇਤੀ, ਮੇਰਾ ਸੰਗ ਜਿੱਥੋਂ ਮੈਨੂੰ ਤਾਕਤ ਮਿਲਦੀ ਸੀ, ਜਿੱਦਣ ਦਾ ਝੀਲ ਤੋਂ ਵਿਛੜ ਗਿਆ ਉਦਣ ਦਾ ਪਾਣੀ ਦਾ ਤਲਾਬ ਵੀ ਕਾਲਾ ਹੋ ਗਿਆ, ਵਿਛੋੜਾ ਪਾਣੀ ਨੂੰ ਕਾਲਾ ਕਰ ਗਿਆ। ਸੰਖ ਸਮੁੰਦਰ ਵਿੱਚ, ਪਰ ਜਦੋਂ ਕਿਤੇ ਛਲ ਵੱਜੇ ਸੰਖ ਸਮੁੰਦਰ ਤੋਂ ਬਾਹਰ ਆ ਜਾਏ ਤੇ ਪੁਜਾਰੀ ਮੰਦਰ ਵਿੱਚ ਉਹਨੂੰ ਫੂਕ ਮਾਰ ਕੇ ਜਦੋਂ ਸੰਖ ਪੂਰਦਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੰਖ ਅਸਲ ਚ ਢਾਹਾਂ ਮਾਰ ਕੇ ਰੋਂਦਾ, ਤੇ ਢਾਹਾਂ ਮਾਰ ਕੇ ਉੱਚੀ ਬੋਲ ਕੇ ਕਹਿੰਦਾ ਲੋਗੋ ਆਪਣੀਆਂ ਲਹਿਰਾਂ ਦੀਆਂ ਦੁਫੇੜਾਂ ਵੀ ਚੰਗੀਆਂ ਸਨ, ਜਦੋਂ ਆਪਣੇ ਘਰ ਤੋਂ ਵਿਛੜ ਜਾਈਏ ਤੇ ਸਵੇਰੇ ਢਾਹਾਂ ਮਾਰ ਕੇ ਰੋਣਾ ਪੈਂਦਾ। ਵਿਛੋੜਾ ਹੈ, ਦੁੱਖ ਫੁੱਲ ਹੈ, ਉਹ ਜਿੰਨੀ ਦੇਰ ਤੱਕ ਟਾਣੀ ਨਾਲ ਜੁੜਿਆ ਓਨੀ ਦੇਰ ਤੱਕ ਖੇੜਾ ਤੇ ਸੁਗੰਧੀ ਏ। ਉਸ ਖਿੜੇ ਹੋਏ ਨੂੰ ਕੋਈ ਤੋੜ ਕੇ ਲੈ ਜਾਏ ਤੇ ਗੁਰਮੁਖੋ ਵਿਛੋੜਾ ਪੈ ਜਾਏ ਆਪਣੇ ਬੂਟੇ ਨਾਲੋਂ, ਤੇ ਜਾਂਦਿਆਂ ਜਾਂਦੀ ਕਈ ਵਾਰੀ ਫੁੱਲ ਮੁਰਝਾ ਜਾਂਦਾ ਹੈ। ਫੁੱਲ ਵੀ ਟਾਣੀ ਦਾ ਵਿਛੋੜਾ ਨਹੀਂ ਬਰਦਾਸ਼ਤ ਕਰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਸੰਤ ਕਵੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹਨਾਂ ਨੇ ਵਿਛੋੜੇ ਦੀ ਵਿਆਖਿਆ ਕਰਦਿਆਂ ਇੱਕ ਬਚਨ ਕਿਹਾ ਆਪਣੀ ਰਚਨਾ ਵਿੱਚ, ਸ਼ਾਇਦ ਪੰਜਾਬੀ ਨਾਲ ਸੰਬੰਧਿਤ ਸੱਜਣ ਇਸ ਤੋਂ ਜਾਣੂ ਵੀ ਹੋਣ। ਭੱਠੀ ਵਿੱਚ ਕੋਲਾ ਤਪਦਾ ਹੈ ਲਾਲ ਸੁਰਖ, ਉਹਦੀ ਲਾਲੀ ਝੱਲੀ ਨਹੀਂ ਜਾਂਦੀ, ਪਰ ਜਦੋਂ ਉਹੀ ਕੋਲਾ ਕਿਤੇ ਭੱਠੀ ਵਿੱਚੋਂ ਨਿਕਲ ਕੇ ਬਾਹਰ ਡਿੱਗ ਪਏ, ਇੱਕੋ ਦਮ ਉਹਦੀ ਲਾਲੀ ਉਹਦਾ ਸੁਰਖਪਣ ਜਿਹੜਾ ਮੱਧਮ ਪੈਣ ਲੱਗ ਪੈਂਦਾ, ਉਹਦੀ ਲਾਲੀ ਉਹਦਾ ਰੰਗ ਮੱਧਮ ਪੈਂਦਾ, ਇੰਨਾ ਮੱਧਮ ਪੈ ਜਾਂਦਾ ਕਿ ਜਿਹੜਾ ਅੱਤ ਦਾ ਲਾਲ ਸੁਰਖ ਸੀ ਗੁਲਾਬ ਫੁੱਲ ਦਾ ਭੁਲੇਖਾ ਪਾਉਂਦਾ ਸੀ ਉਹਦੇ ਅੰਦਰ ਬਾਹਰ ਕਾਲ ਖਾ ਗਈ, ਕੱਲਾ ਬਾਹਰੋਂ ਕਾਲਾ ਨਹੀਂ ਅੰਦਰੋਂ ਵੀ ਕਾਲਾ ਹੋ ਗਿਆ। ਹੁਣ ਉਸ ਕੋਲੇ ਨੂੰ ਭਾਈ ਸਾਹਿਬ ਕਹਿੰਦੇ ਨੇ ਪੁਰਾਣੇ ਸਮੇਂ ਕੇਸੀ ਇਸ਼ਨਾਨ ਕਰਨਾ ਦਹੀਂ ਨਾਲ ਲੱਸੀ ਨਾਲ, ਕਹਿੰਦੇ ਨੇ ਜੇ ਉਸ ਕੋਲੇ ਨੂੰ ਦਹੀਂ ਦੇ ਵਿੱਚ ਵੀ ਡੋਬ ਦਿਓ ਤੇ ਕਈ ਮਹੀਨਿਆਂ ਤੋਂ ਬਾਅਦ ਬਾਹਰ ਕੱਢੋ ਫਿਰ ਕਾਲੇ ਦਾ ਕਾਲਾ ਰਹੇਗਾ। ਉਸ ਕੋਲੇ ਨੂੰ ਕਿਤੇ ਪੇਂਟ ਕੋਈ ਰੰਗ ਕਰੇ, ਰੰਗ ਕਰਨ ਦੇ ਬਾਵਜੂਦ ਵੀ ਉਹ ਸੁਰਖਪਣ ਉਹ ਲਾਲੀ ਨਹੀਂ ਆਏਗੀ ਜਿਹੜੀ ਅੱਗ ਵਿੱਚ ਸੀ। ਉਸ ਕੋਲੇ ਨੂੰ ਸਾਬਣ ਨਾਲ ਕੈਮੀਕਲ ਨਾਲ ਕੋਈ ਧੋ ਕੇ ਯਤਨ ਕਰੇ, ਮੈਂ ਇਹਦੀ ਉੱਤੇ ਦੀ ਕਾਲਖ ਲਾ ਦਿਆਂ ਅੰਦਰੋਂ ਲਾਲੀ ਪ੍ਰਗਟ ਹੋਵੇਗੀ, ਕਦਾਚਿਤ ਨਹੀਂ। ਉਹਨੂੰ ਜਿਸ ਮਰਜ਼ੀ ਥਾਂ ਤੇ ਸਾਬਣ ਨਾਲ ਦਹੀਂ ਨਾਲ ਕੈਮੀਕਲ ਨਾਲ ਰੰਗ ਵੀ ਚਾੜ ਦਿਓ, ਉਹ ਕਦੀ ਉਹ ਲਾਲੀ ਨਹੀਂ ਆਏਗੀ ਜਿਹੜੀ ਅੱਗ ਵਿੱਚ ਸੀ। ਜੇ ਪੁੱਛੀਏ ਵੀ ਤੂੰ ਕਾਲਾ ਕਿਉਂ ਪੈ ਗਿਆ, ਤੇ ਅੱਗੋ ਉਹਦਾ ਵੀ ਉੱਤਰ ਸੀ ਕਿ ਜਿਸ ਅੱਗ ਵਿੱਚ ਮਿਲਿਆ ਅੰਦਰ ਦੀਆਂ ਲਾਲੀਆਂ ਸਨ, ਜਦੋਂ ਆਪਣੇ ਅਸਲ ਨਾਲ ਟੁੱਟ ਗਏ ਤੇ ਅੰਦਰ ਤੇ ਬਾਹਰ ਕਾਲਖ ਆ ਗਈ। ਵਿਛੋੜਾ ਇੱਕ ਦੁੱਖ ਹੈ ਹਰ ਚੀਜ਼। ਮਹਾਰਾਜ ਜੀ ਨੇ ਬਾਣੀ ਚ ਬਚਨ ਕਿਹਾ, ਖੈਰ ਭਾਈ ਸਾਹਿਬ ਦੀ ਰਚਨਾ ਵਿੱਚੋਂ ਕਹਿੰਦੇ ਆ, ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਝੜਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਸੀ ਆਈ, ਬਿਲ ਮਿਲਿਆ ਨਹੀਂ ਲੈਂਦੀ। ਵਿਛੜ ਕੇ ਵਿਛੋੜੇ ਨੇ ਕਾਲਖ ਪੈਦਾ ਕੀਤੀ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ, ਜੇ ਉਸੇ ਕੋਲੇ ਨੂੰ ਅੱਗ ਵੀ ਸੱਟੋ ਤੇ ਅੱਗੇ ਨਾਲੋਂ ਵੱਧ ਉਹ ਲਾਲ ਹੋ ਜਾਂਦਾ, ਕਿਉਂਕਿ ਇੱਥੇ ਅੱਗ ਤੋਂ ਵਿਛੜੇ ਹੋਏ ਕੋਲੇ ਵੀ ਕਾਲੇ ਪੈ ਜਾਂਦੇ। ਵਿਛੋੜਾ ਇੱਕ ਦੁੱਖ ਹੈ। ਫਿਰ ਮੈਂ ਸੰਖੇਪ ਦੀ ਬੇਨਤੀ ਕਰਦਿਆਂ, ਹਜ਼ੂਰ ਨੇ ਫੁਰਮਾਇਆ ਕਿ ਪਹਿਲੀ ਗੱਲ ਦੁੱਖ ਵਿਛੋੜੇ ਦਾ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਦੂਜਾ ਸਭ ਤੋਂ ਵੱਡਾ ਦੁੱਖ ਹੈ ਬੰਦੇ ਦੀ ਭੁੱਖ। ਹੁਣ ਭੁੱਖ ਦਾ ਅਰਥ ਪੇਟ ਦੀ ਰੋਟੀ ਨਹੀਂ ਸਮਝਣਾ, ਮੇਰੀ ਅਰਜ਼ ਹੈ। ਭੁੱਖ ਕਈ ਤਰ੍ਹਾਂ ਦੀ ਏ, ਪੇਟ ਦੀ ਭੁੱਖ ਆਪਣੀ ਏ ਤੇ ਸਾਡੇ ਤਨ ਦੀਆਂ ਇੰਦਰੀਆਂ ਦੀ ਭੁੱਖ ਆਪਣੀ ਏ। ਭੁੱਖ ਬੰਦੇ ਨੂੰ ਰੋਟੀ ਮਿਲ ਜਾਂਦੀ ਏ, ਪਰ ਫਿਰ ਵੀ ਇਹ ਦੁਖੀ ਕਿਉਂ ਏ? ਭੁੱਖ ਇੱਕ ਬੜਾ ਵੱਡਾ ਦੁੱਖ ਏ। ਭੁੱਖ ਦੇ ਅਰਥ ਆਪਾਂ ਤ੍ਰਿਸ਼ਨਾ ਕਰ ਲਈਏ, ਅੰਦਰ ਦੀ ਤਮਾ ਕਰ ਲਈਏ, ਅੰਦਰ ਦੀ ਭਟਕਣਾ ਕਰੀਏ, ਆਪਣੇ ਘਰ ਵਿੱਚ ਪੱਕਦੀ ਕੋਈ ਰੋਟੀ ਵੱਲ ਬੰਦਾ ਖਿਆਲ ਰੱਖੇ ਤੇ ਮੇਰਾ ਖਿਆਲ ਕਦੀ ਨਹੀਂ ਭਟਕੇਗਾ, ਪਰ ਜਦੋਂ ਕਿਸੇ ਦੂਜੇ ਦੀ ਰੋਟੀ ਵੱਲ ਝਾਤੀ ਮਾਰਦਾ, ਆਪਣੀ ਖਾਧੀ ਕੋਈ ਰੋਟੀ ਨਾਲ ਵੀ ਕਦੀ ਪੇਟ ਨਹੀਂ ਭਰਦਾ ਹੁੰਦਾ। ਸ਼ਬਦਾਂ ਵੱਲ ਧਿਆਨ ਦਿਆ ਜੀ, ਕਿਸੇ ਦੂਜੇ ਦੀ ਥਾਲੀ ਵਿੱਚ ਰੋਟੀ ਦੇਖੇ ਤੇ ਆਪਣੇ ਘਰ ਦੀ ਖਾਧੀ ਕੋਈ ਰੋਟੀ ਵੀ ਬੰਦੇ ਨੂੰ ਖਤਮ ਨਹੀਂ ਹੁੰਦੀ, ਸੁੱਖ ਨਹੀਂ ਦਿੰਦੀ, ਕਿਉਂਕਿ ਆਪਣੇ ਘਰ ਦੀ ਰੋਟੀ ਖਾ ਕੇ ਵੀ ਉਹਦਾ ਧਿਆਨ ਦੂਜੇ ਦੀ ਥਾਲੀ ਵਾਲੇ ਭੁੱਖ ਦੇ ਅਰਥੇ ਨੇ ਜੋ ਰੱਬ ਨੇ ਤੈਨੂੰ ਦਿੱਤਾ। ਇਧਰ ਝਾਤੀ ਨਹੀਂ ਮਾਰਦਾ, ਦੂਜੇ ਦੇ ਸੁੱਖ ਦੇਖ ਕੇ ਕਲਪੀ ਜਾਣਾ, ਸੱਚ ਜਾਣੀ ਤੈਨੂੰ ਆਪਣੇ ਸੁੱਖਾਂ ਵਿੱਚੋਂ ਵੀ ਸੁੱਖ ਨਹੀਂ ਲੱਭੇਗਾ। ਇਸ ਸੰਸਾਰ ਵਿੱਚ ਆਪਣੇ ਦੁੱਖ ਕਰਕੇ ਲੋਕ ਜ਼ਿਆਦਾ ਦੁਖੀ ਨਹੀਂ, ਅਸਲੀਅਤ ਇਹ ਵੇ ਕਿ ਦੂਜੇ ਦੇ ਸੁੱਖ ਕਰਕੇ ਲੋਕ ਬਹੁਤ ਦੁਖੀ ਨੇ। ਬਾਬਾ ਜੀ ਨੇ ਬਾਣੀ ਚ ਸ਼ਬਦ ਕਹੇ ਕਿ ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਬਗਾਨੇ ਦੀ ਥਾਲੀ ਵੇਖਣਾ ਤੇ ਤਾਂ ਭਟਕਣਾ। ਮਹਾਰਾਜ ਕਹਿੰਦੇ ਨੇ ਜੇ ਆਪਣੇ ਵੱਲ ਦੇਖੇ ਤੇ ਤੇਰੇ ਅੰਦਰ ਦੀ ਸੰਤੁਸ਼ਟੀ ਹੋਵੇ। ਗੁਰਮੁਖੋ, ਹਰ ਇੰਦਰੇ ਦੀ ਆਪਣੀ ਭੁੱਖ ਹੈ, ਭੁੱਖ ਇੱਕ ਦੁੱਖ ਹੈ। ਬਾਬਾ ਜੀ ਨੇ ਕਿਹਾ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ, ਭੁੱਖਿਆ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ। ਇਹ ਭੁੱਖ ਇੱਕ ਦੁੱਖ ਹੈ। ਅੱਖਾਂ ਦੀ ਭੁੱਖ ਆਪਣੀ ਏ, ਕੰਨਾਂ ਦੀ ਭੁੱਖ ਆਪਣੀ ਏ, ਨਾਸਕਾਂ ਦੀ ਭੁੱਖ ਆਪਣੀ ਏ। ਅਸਲੀਅਤ ਇਹ ਵੇ ਅੱਜ ਹਰ ਮੁਲਕ ਵਿੱਚ ਬੰਦੇ ਦੇ ਚੰਗੇ ਆਹਾਰ ਦਾ ਪ੍ਰਬੰਧ ਕੀਤਾ ਜਾ ਰਿਹਾ। ਮੇਰੀ ਬੇਨਤੀ ਸਮਝਿਓ। ਸਟੋਰ ਨੇ ਇੱਥੇ ਮੇਰੇ ਮਨ ਚ ਆਇਆ ਵੀ ਦੇਖੋ ਕਿਤਨੀ ਸਫਾਈ, ਜਿਸ ਬਾਹਰਲੇ ਮੁਲਕ ਜਾਈਦਾ ਹਰ ਖਾਣ ਵਾਲੀ ਚੀਜ਼ ਉੱਤੇ ਸਭ ਕੁਝ ਉਹਦੇ ਬਾਰੇ ਲਿਖਿਆ, ਸਫਾਈ ਏ, ਕੋਈ ਮੱਖੀ ਨੀ, ਕੋਈ ਮੱਛਰ ਨੀ। ਕਿਉਂ? ਕਿ ਬੰਦੇ ਨੇ ਖੁਰਾਕ ਖਾਣੀ ਏ। ਇਹਦੇ ਤਨ ਨੂੰ ਖੁਰਾਕ ਉਹ ਦਿਓ ਜਿਹੜੀ ਸਰੀਰ ਨੂੰ ਕੋਈ ਰੋਗ ਨਾ ਲਾਏ। ਭਲੇ ਸੱਜਣੋ, ਬਾਹਰ ਸਟੋਰ ਵਿੱਚ ਤਨ ਦੀ ਖੁਰਾਕ ਤਾਂ ਸਾਫ ਸੁਥਰੀ ਮਿਲਦੀ ਏ, ਪਰ ਮਨ ਦੀ ਵੀ ਇੱਕ ਖੁਰਾਕ ਏ। ਜਿੰਨੀ ਦੇਰ ਤੱਕ ਮਨ ਨੂੰ ਚੰਗਾ ਆਹਾਰ ਨਹੀਂ ਮਿਲਦਾ, ਬਾਹਰ ਦੀ ਖੁਰਾਕ ਖਾਣ ਦੇ ਬਾਵਜੂਦ ਵੀ ਅੰਦਰ ਰੋਗੀ ਰਹਿੰਦਾ ਹੈ। ਅੰਦਰ ਦੀ ਖੁਰਾਕ ਨਹੀਂ ਮਿਲ ਰਹੀ। ਮਨ ਦਾ ਆਹਾਰ ਹੈ ਵਿਚਾਰ। ਮਨ ਜਿਹੜਾ ਉਹ ਵਿਚਾਰਾਂ ਦੀ ਖੁਰਾਕ ਰੋਟੀ ਖਾਂਦਾ। ਜੇ ਬਾਹਰ ਦੀ ਖੁਰਾਕ ਮਿਲਾਵਟ ਵਾਲੀ ਹੋਵੇ ਤੇ ਇਨਸਾਨ ਦਾ ਸਰੀਰ ਰੋਗੀ ਹੋ ਜਾਂਦਾ, ਤੇ ਜਿਸ ਬੰਦੇ ਦੇ ਮਨ ਵਿੱਚ ਗੰਦਲੀਆਂ ਵਿਚਾਰਾਂ ਚੱਲੀਆਂ ਜਾਣ ਉਹਦਾ ਮਨ ਰੋਗੀ ਹੋ ਜਾਂਦਾ। ਹਜ਼ੂਰ ਨੇ ਕਿਹਾ ਕਿ ਨਹੀਂ ਰੱਜਿਆ, ਨਾ ਜ਼ਬਾਨ ਰੱਜੀ, ਨਾ ਕੰਨ ਰੱਜੇ, ਨਾ ਅੱਖਾਂ ਰੱਜੀਆਂ। ਫਿਰ ਮੈਂ ਬੇਨਤੀ ਕਰਾਂ, ਵਿਛੋੜਾ ਦੁੱਖ ਹੈ। ਇੰਦਰੀਆਂ ਦੀ ਭੁੱਖ ਵੀ ਇੱਕ ਬੜਾ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਤੀਸਰਾ ਦੁੱਖ ਹੈ ਮੌਤ ਦਾ। ਕੋਈ ਬੰਦਾ ਨਹੀਂ ਚਾਹੁੰਦਾ ਮੈਂ ਮਰਾਂ। ਸਭ ਤੋਂ ਵੱਧ ਬੰਦਾ ਭੈ ਖਾਂਦਾ ਤੇ ਮੌਤ ਤੋਂ ਖਾਂਦਾ। ਕੱਲ ਵੀ ਉਸੇ ਸ਼ਹੀਦੀ ਸਮਾਗਮ ਚ ਇੱਕ ਅਰਜ਼ ਕੀਤੀ ਸੀ, ਜਿਤਨੇ ਵੀ ਸ਼ਹੀਦ ਨੇ ਅਖੀਰ ਤੇ ਜ਼ਾਲਮ ਜਿਹੜਾ ਹਥਿਆਰ ਵਰਤਦੇ ਨੇ ਉਹਨਾਂ ਦੇ ਤਨ ਨੂੰ ਖਤਮ ਕਰਨਾ, ਕਿਉਂਕਿ ਦੁਨੀਆਂ ਵਿੱਚ ਸਭ ਤੋਂ ਵੱਡਾ ਭੈ ਮੌਤ ਦਾ ਹੈ। ਉਹਨੂੰ ਕਹਿੰਦੇ ਤੈਨੂੰ ਮਾਰ ਦਿਆਂਗੇ। ਪਰ ਯਾਦ ਰੱਖਿਓ, ਪਰਮਾਤਮਾ ਦੀ ਭਗਤੀ ਵਾਲਾ ਮੌਤ ਦੇ ਦੁੱਖ ਤੋਂ ਵੀ ਉੱਪਰ ਹੈ। ਮੌਤ ਦਾ ਭੈ ਨਹੀਂ ਉਹਨੂੰ, ਮੌਤ ਦਾ ਡਰ ਨਹੀਂ, ਪਰ ਮੌਤ ਇੱਕ ਬਹੁਤ ਵੱਡਾ ਦੁੱਖ ਹੈ। ਇਨਸਾਨ ਯਤਨ ਕਰਦਾ ਇਹਦੇ ਤੋਂ ਬਚਣ ਲਈ। ਤੀਸਰਾ ਦੁੱਖ ਮੌਤ, ਤੇ ਚੌਥਾ ਦੁੱਖ ਸਾਡੇ ਸਰੀਰ ਨੂੰ ਲੱਗੀ ਹੋਈ ਬਿਮਾਰੀ। ਮਹਾਰਾਜ ਕਹਿੰਦੇ ਨੇ ਭਰਮ ਦੂਸਰਾ ਦੁੱਖ ਤੇ ਤੀਸਰਾ ਹੈ ਭੈ। ਜਿੱਥੇ ਭਰਮ ਹੈ ਉੱਥੇ ਭੈ ਹੈ, ਤੇ ਗੁਰਮੁਖੋ ਜਿੱਥੇ ਭੈ ਹੈ ਉੱਥੇ ਦੁੱਖ ਹੈ। ਮਹਾਰਾਜ ਜੀ ਨੇ ਕਿਹਾ ਤਿੰਨਾਂ ਤੋਂ ਇਨਸਾਨ ਬਚ ਸਕਦਾ ਹੈ ਜੇ ਆ ਤਿੰਨ ਗੱਲਾਂ ਮੰਨ ਲੈ। ਉਹ ਬਚਨ ਹੈ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਸਿਰ ਬੈਠੇ ਮਨ ਚਾਹਿਆ, ਤਿੰਨ ਗੱਲਾਂ ਮੰਨ ਲਈਏ, ਤਿੰਨਾਂ ਤੋਂ ਖਹਿੜਾ ਛੁੱਟ ਜਾਏਗਾ। ਵਿਆਖਿਆ ਸ਼ੁਰੂ ਕੀਤੀ ਏ, ਨਾਨਕ ਦੁੱਖ ਭਰਮ ਪਹੁੰਚ ਜਾਏ, ਦੁੱਖ ਤੋਂ ਬਚ ਜਾਏਗਾ, ਭਰਮ ਤੋਂ ਬਚ ਜਾਏਗਾ, ਭੈ ਤੋਂ ਡਰ ਤੋਂ ਮੁਕਤ ਹੋ ਜਾਏਗਾ। ਜੇ ਤਿੰਨਾਂ ਤੋਂ ਖਹਿੜਾ ਛਡਾਉਣਾ ਚਾਹੁੰਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਹਿਲੀਆਂ ਤੁਕਾਂ ਜਿਹੜੀਆਂ ਨੇ ਉਹ ਤਿੰਨ ਬਚਨ ਤੂੰ ਮੰਨ ਲੈ। ਉਹ ਹੈ ਪਹਿਲੀ, ਤਜੋ ਸਿਆਣਪ ਸੁਰਜਨੋ। ਇਸ ਗੱਲ ਨੂੰ ਮੰਨ, ਆਪਣੀ ਸਿਆਣਪ ਨੂੰ ਛੱਡ ਦੇ, ਅਕਲ ਦੇ ਘੋੜੇ ਨਾ ਦੌੜਾ। ਤੇ ਇੱਥੇ ਸ਼ਬਦ ਸੁਰਜਨੋ ਵਰਤਿਆ, ਦੁਰਜਨੋ ਨਹੀਂ ਵਰਤਿਆ। ਚੇਤੇ ਰੱਖੋ, ਦੁਰਜਨ ਬੰਦਾ ਤਾਂ ਸਿਆਣਪ ਹੈ ਹੀ ਨਹੀਂ। ਸਿਆਣਪ ਹੋਵੇ ਤੇ ਦੁਰਮਤੀਆਂ ਕਿਉਂ ਹੋਵੇ? ਸਿਆਣਪ ਵੀ ਕਈ ਵਾਰੀ ਉਹ ਬੰਦੇ ਵਰਤਦੇ ਨੇ ਜਿਹੜੇ ਅੱਤ ਦੇ ਪਤਵੰਤੇ ਸੱਜਣ ਹੁੰਦੇ ਨੇ। ਇੱਥੇ ਥੋੜੀ ਜਿਹੀ ਬੇਨਤੀ ਸਮਝਿਓ ਕਿ ਸਿਆਣਪ ਛੱਡਣ ਦੀ ਗੱਲ ਕੀ, ਤਜੋ ਸਿਆਣਪ ਸੁਰਜਨੋ। ਸਿਆਣੇ ਬੰਦਿਓ, ਦੇਵ ਰੂਪ ਬੰਦਿਓ, ਸਿਆਣਪ ਛੱਡ ਦਿਓ, ਕਿਉਂਕਿ ਜਿੱਥੇ ਸਿਆਣਪ ਆਵੇਗੀ ਉੱਥੇ ਪਰਮਾਰਥ ਨਹੀਂ ਕਮਾਇਆ ਜਾਣਾ। ਬੇਨਤੀ ਹੈ ਥੋੜੀ ਜਿਹੀ। ਤੁਹਾਡੇ ਸਾਹਮਣੇ ਦੋ ਤਿੰਨ ਉਦਾਹਰਨਾਂ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਹਜ਼ੂਰ ਨੇ 12 ਸਾਲ ਗਾਗਰ ਢੋਈ। ਇਤਿਹਾਸ ਦੁਨੀਆਂ ਦਾ ਪਲਟ ਕੇ ਰੱਖ ਦਿੱਤਾ। ਜਿਸ ਉਮਰ ਵਿੱਚ ਲੋਕ ਕਹਿੰਦੇ ਨੇ ਆਰਾਮ ਕਰੋ, ਵਿਸ਼ਰਾਮ ਕਰੋ, ਇਸ ਵੇਲੇ ਤਨ ਨੂੰ ਆਰਾਮ ਦੀ ਜ਼ਰੂਰਤ ਹੈ। ਗੁਰਮੁਖੋ, ਸੱਠੀ ਕੇ ਬੁਢੇਪਾ ਆਵੇ ਬਾਣੀ ਨੇ ਮੰਨਿਆ। ਜਿਸ ਉਮਰ ਚ ਬੁਢੇਪਾ ਹੁੰਦਾ ਉਸ ਉਮਰ ਵਿੱਚ ਬਾਬਾ ਅਮਰਦਾਸ ਜਵਾਨਾਂ ਦੀ ਤਰ੍ਹਾਂ ਮੋਢੇ ਤੇ ਗਾਗਰ ਰੱਖ ਕੇ ਟੋਏ ਤੇ ਇੱਕ ਦੋ ਦਿਨ ਹੋਵੇ ਤੇ ਬੰਦਾ ਧੱਕ ਜਾਂਦਾ। 12 ਸਾਲ ਗਾਗਰ ਢੋਈ ਤੇ ਅੱਜ ਵੀ ਇਤਿਹਾਸ ਗਵਾਹੀ ਦੇ ਰਿਹਾ ਕਿ ਪਿੱਛਲ ਪੈਰ ਖਡੂਰ ਸਾਹਿਬ ਤੋਂ ਤਰ ਤੁਰਦੇ ਨੇ, ਗੁਰੂ ਵੱਲ ਪਿੱਠ ਨਾ ਹੋਵੇ। ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਦੇ ਬਿਲਕੁਲ ਵਿਚਕਾਰ ਦਮਦਮਾ ਸਾਹਿਬ, ਉਹ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਨੌਜਵਾਨ ਲੰਘਣ ਵਾਲਿਆ, ਇੱਥੇ 7 ਸਾਲ ਦਾ ਬਜ਼ੁਰਗ ਪਿੱਛਲ ਪੈਰ ਤੁਰਦਾ ਸੀ। ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਜਦੋਂ ਇੱਥੇ ਅਰਦਾਸ ਕਰਕੇ ਬਿਆਸ ਵੱਲ ਮੂੰਹ ਕਰਦੇ ਨੇ, ਗਾਗਰ ਲਿਆ ਕੇ ਥੋੜਾ ਜਿਹਾ ਟੇਕ ਕੇ ਦਮ ਲੈ ਕੇ ਫਿਰ ਖਡੂਰ ਨੂੰ ਜਾਂਦੇ ਨੇ। ਇੰਨੀ ਕਮਾਈ ਕੀਤੀ, ਫਿਰ ਕੱਲੀ ਗਾਗਰ ਨਹੀਂ। ਇੱਕ ਦਿਨ ਅਰਜ਼ ਮੈਂ ਕੀਤੀ, ਦੇਖੋ ਝਾੜੂ ਸੜਕਾਂ ਤੇ ਹਿੰਦੁਸਤਾਨ ਵਿੱਚ ਜਮਾਦਾਰ ਵੀ ਲਾਉਂਦੇ ਨੇ, ਭਾਂਡੇ ਰੈਸਟੋਰੈਂਟ ਵਿੱਚ ਜੌਬ ਕਰਨ ਵਾਲੇ ਵੀ ਮੰਗਦੇ ਨੇ, ਤੱਪੜ ਆ ਕਲੀਨ ਸਾਫ ਦੁਕਾਨਾਂ ਵਿੱਚ ਵੀ, ਫੈਕਟਰੀਆਂ ਵਿੱਚ ਵੀ ਹੁੰਦੇ ਨੇ। 25-25 ਸਾਲ ਹੋ ਜਾਂਦੇ ਨੇ ਰੋਟੀਆਂ ਪਕਾਉਂਦਿਆਂ, ਤੰਦੂਰ ਤੇ ਝਾੜੂ ਲਾਉਂਦਿਆਂ, ਕਲੀਨ ਸਾਫ ਕਰਦਿਆਂ ਕੋਈ ਬ੍ਰਹਮ ਗਿਆਨੀ ਹੋਇਆ ਦੇਖੇ? ਫਿਜ਼ੀਕਲ ਤੌਰ ਤੇ ਕੰਮ ਸਾਰੇ ਕਰ ਰਹੇ ਨੇ, ਪਰ ਗੁਰਮੁਖੋ ਇੱਥੇ ਫਿਜ਼ੀਕਲ ਸਰੀਰਕ ਤੌਰ ਤੇ ਕੰਮ ਕਰਨ ਦੇ ਨਾਲ ਨਾਲ ਜਦੋਂ ਅੰਦਰੋਂ ਸਿਮਰਨ ਚੱਲਦਾ, ਗੁਰਮੁਖੋ ਗੁਰੂ ਘਰ ਵਿੱਚ ਲਾਇਆ ਹੋਇਆ ਝਾੜੂ ਅੰਦਰ ਦਾ ਸਿਮਰਨ ਬ੍ਰਹਮ ਗਿਆਨੀ ਬਣਾ ਦਿੰਦਾ। ਬਾਬਾ ਅਮਰਦਾਸ ਮੈਂ ਸਿਰਫ ਸਿਆਣਪ, ਉਹਨਾਂ ਸੇਵਾ ਸ਼ੁਰੂ ਕੀਤੀ। ਮੈਂ ਸੰਖੇਪ ਅਰਜ਼ ਕਰਦਿਆਂ, ਸੰਪੂਰਨਤਾ ਸਿਰਫ 5 ਮਿੰਟ ਨੇ। ਉੱਥੇ ਭੱਟਾਂ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਬਾਬਾ ਅਮਰਦਾਸ ਹੱਥੀ ਸੇਵਾ ਕਰਦੇ ਨੇ ਤੇ ਸਿਮਰਨ ਇਹਦਾ, ਉਹਨਾਂ ਨੂੰ ਕਦੀ ਵੀ ਇੱਕ ਵਾਹਿਗੁਰੂ ਦਾ ਸ਼ਬਦ ਅੰਦਰੋਂ ਨਹੀਂ ਭੁੱਲਿਆ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ ਦੋ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, 30 1 ਅਰ 5 ਸਿੱਧ 35 ਨਾ ਖੀਣੋ, ਇੱਕੋ ਜੇ ਲੱਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲਬ ਭਣੇ ਤੂੰ ਇੱਕ ਲੋੜੈ ਇੱਕ ਮੰਨਿਓ। ਸਿਰਫ ਇਹਦੇ ਅੱਖਰੀ ਅਰਥ ਕਰ ਲਈਏ, ਤੈ ਪੜਿਓ ਇੱਕ, ਬਹੁਤ ਕੁਛ ਬੰਦੇ ਨੇ ਪੜਿਆ ਪਰ ਇੱਕ ਨਹੀਂ ਪੜਿਆ। ਤੇ ਜਿੱਥੇ ਇੱਕ ਦੀ ਪੜ੍ਹਾਈ ਨਾ ਹੋਵੇ ਉੱਥੇ ਮਨ ਦੇ ਅਨੇਕਾਂ ਟੁਕੜੇ ਹੋ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਗੱਲ ਇੱਕ ਤੋਂ ਸ਼ੁਰੂ ਹੋਈ, ਹਰ ਸ਼ਬਦ ਦੀ ਰਾਗ ਦੀ ਆਰੰਭਤਾ ਇੱਕ ਤੋਂ ਵੇ, ਹਰ ਭਗਤ ਸਾਹਿਬਾਨਾਂ ਦੇ ਬਚਨਾਂ ਦੀ ਆਰੰਭਤਾ ਇੱਕ ਤੋਂ ਹੈ। ਤੈ ਪੜਿਓ ਇੱਕ, ਬਾਬੇ ਅਮਰਦਾਸ ਜੀ ਨੇ ਇੱਕ ਦੀ ਪੜ੍ਹਾਈ ਕੀਤੀ। ਮਨ ਧਰਿਓ ਇੱਕ, ਆਪਣੇ ਮਨ ਵਿੱਚ ਇੱਕ ਪਰਮਾਤਮਾ ਦੇ ਨਾਮ ਨੂੰ ਟਿਕਾਇਆ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਇੱਕ ਨਾਲ ਪਹਿਚਾਣ ਬਣਾ ਲਈ। ਮਹਾਰਾਜ ਕਹਿਣ ਲੱਗੇ ਫਿਰ ਉਹ, ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ, ਅੱਖਾਂ ਵਿੱਚ ਮੁੱਖ ਵਿੱਚ ਨੇਤਰਾਂ ਵਿੱਚ ਵੀ ਕੇਵਲ ਇੱਕ ਪਰਮਾਤਮਾ, ਦੋਏ ਠਾਏ ਨਾ ਜਾਣਿਓ, ਦੂਜੇ ਨੂੰ ਥਾਂ ਹੀ ਨਹੀਂ ਦਿੱਤੀ, ਦਵੈਸ਼ ਨਹੀਂ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੇਂ ਲੀਨੋ, ਸੁਪਨਾ ਇੱਕ ਦਾ ਪ੍ਰਤੱਖ ਇੱਕ, ਇੱਕ ਵਿੱਚ ਲੀਨ ਹੋ ਗਏ। ਅਗਲੇ ਬਚਨ ਨੇ ਤੀਸ ਇੱਕ ਅਰ ਪੰਚ ਸਿੱਧ ਪੈਂਤੀਸ ਨਾ ਖੀਣੋ, ਤੀਸ ਇੱਕ ਅਰਥ ਹਰ ਨੇ ਆਪਣੀ ਸੂਝ ਮੁਤਾਬਕ ਕੀਤੇ। ਪਿਛਲੀ ਵਾਰ ਵੀ ਇੱਥੇ ਪਿਛਲੇ ਸਾਲ ਹੀ ਗਰਜ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਕਰਦਿਆਂ ਮੇਰੀ ਬੇਨਤੀ ਹੈ, ਸੋਚ ਆਪੋ ਆਪਣੀ, ਕਦੀ ਬੰਦਾ ਵਿਵਾਦ ਵਿੱਚ ਨਾ ਪਵੇ। ਅਰਥ ਕਰਦਿਆਂ ਕਹਿ ਮੈਂ ਸੱਚਾ, ਇਹਦੇ ਅਰਥ ਠੀਕ ਨਹੀਂ। ਗੁਰੂ ਕੇ ਸਿੱਖੋ, ਅਸੀਂ ਕੋਸ਼ ਲੈ ਕੇ ਅੱਖਰਾਂ ਦੇ ਅਰਥ ਤਾਂ ਲੱਭ ਲਾਂਗੇ, ਪਰ ਜਿਹੜਾ ਅੱਖਰਾਂ ਦੇ ਵਿੱਚ ਆਤਮਕ ਜੀਵਨ ਪਿਆ ਹੈ ਉਹ ਕੇਵਲ ਅੱਖਰ ਕੋਸ਼ ਵਿੱਚੋਂ ਲੱਭ ਕੇ ਨਹੀਂ, ਉਹ ਜੀਵਨ ਨੂੰ ਕਮਾ ਕੇ ਅਰਥ ਲੱਭਦੇ ਨੇ। ਉਹ ਅਰਥ ਅੱਖਰਾਂ ਵਿੱਚੋਂ ਨਹੀਂ, ਉਹ ਅਰਥ ਅੰਤਰ ਆਤਮੇ ਤੋਂ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਸੱਚੀ ਸਰਕਾਰ ਨੇ ਕਸ਼ਮੀਰ ਗਏ ਤੇ ਰਸਤੇ ਵਿੱਚ ਸਿੱਖਾਂ ਨੇ ਕਿਹਾ ਮਹਾਰਾਜ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਦੀਏ, ਕਿਰਪਾ ਕਰਕੇ ਦੇ ਅਰਥ ਦੱਸ ਦਿਓ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਹੈ, ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਅਰਥ ਕੀਤੇ ਤੇ ਜਿਸ ਦਿਨ ਅਰਥ ਮੁਕੰਮਲ ਹੋ ਗਏ, ਜਪਜੀ ਸਾਹਿਬ ਦੇ ਅਰਥਾਂ ਦਾ ਭੋਗ ਪਾਇਆ ਤੇ ਗੁਰਸਿੱਖਾਂ ਨੇ ਕਿਹਾ ਮਹਾਰਾਜ ਅੰਦਰ ਦੀ ਤਸੱਲੀ ਹੋ ਗਈ, ਆਪ ਜੀ ਨੇ ਅਰਥ ਕੀਤੇ ਅੰਦਰ ਟਿਕ ਗਿਆ। ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ ਤੇ ਮੇਰਾ ਖਿਆਲ ਹੈ ਹਰ ਵਿਦਵਾਨ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਏ। ਅਰਥ ਕਰਨ ਤੋਂ ਬਾਅਦ ਮਹਾਰਾਜ ਜੀ ਨੇ ਕਿਹਾ ਬਹੁਰ ਸ਼੍ਰੀ ਮੁਖ ਬਚਨ ਬਖਾਨੋ, ਕਥਾ ਕਰਨ ਤੋਂ ਬਾਅਦ ਅਰਥ ਯਾਹੇ ਗੁਰੂ ਨਾਨਕ ਜਾਨੋ, ਕਥਾ ਕਰਨ ਤੋਂ ਬਾਅਦ ਕਹਿਣ ਲੱਗੇ ਗੁਰਸਿੱਖੋ 38 ਪੌੜੀਆਂ ਅਰਥ ਅਸੀਂ ਕੀਤੇ ਨੇ, ਪਰ ਇਹਨਾਂ ਅਰਥਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜਾਣਨ ਜਿਨ੍ਹਾਂ ਨੇ ਜਪਜੀ ਉਚਾਰਨ ਕੀਤਾ। ਹੁਣ ਸਤਿਗੁਰੂ ਇਸ ਸਿਖਰ ਤੇ ਸ਼ਬਦ ਕਹਿ ਰਹੇ ਨੇ ਤੇ ਆਪਾਂ ਕਿਵੇਂ ਇੱਥੇ ਕਹਿ ਸਕਾਂਗੇ? ਦਾ ਭਾਵ ਏ ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ, ਇੱਕੋ ਜੇ ਲੱਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਣਿਓ, ਤੀਸ ਇੱਕ ਤੀਹ ਤੇ ਇੱਕ ਇਕੱਤੀ, ਅਰ ਪੰਚ ਸਿੱਧ ਇਕੱਤੀ ਤੇ ਪੰਜ ਛੱਤੀ, ਪੈਂਤੀਸ ਨਾ ਖੀਣੋ, ਛੱਤੀ ਤੇ ਪੈਂਤੀ ਇਕਹੱਤਰ। ਅਰਥ ਇਹ ਵੀ ਕੀਤੇ ਗਏ ਤੀਸ ਇੱਕ ਮਹੀਨੇ ਦੇ ਤੀਹ ਦਿਨਾਂ ਚ ਗੁਰੂ ਅਮਰਦਾਸ ਨੂੰ ਪਰਮਾਤਮਾ ਚੇਤੇ ਵੇ, ਪਰ ਉਦੋਂ ਅੰਗਰੇਜ਼ੀ ਦੇ ਮਹੀਨੇ ਨਹੀਂ ਸਨ, ਦੇਸੀ ਮਹੀਨਿਆਂ ਦੇ ਦਿਨ ਤੀਹ ਤੋਂ ਵੱਧ ਵੀ ਆਉਂਦੇ। ਤੀਸ ਇੱਕ ਤੀਆਂ ਦਿਨਾਂ ਚ ਇੱਕ, ਪਰ ਪੰਚ ਸਿੱਧ ਪੰਜਾਂ ਤੱਤਾਂ ਦੇ ਬਣੇ ਸੰਸਾਰ ਚ ਇੱਕ, ਪੈਂਤੀਸ ਗੁਰਮੁਖੀ ਦੇ ਪੈਂਤੀ ਅੱਖਰਾਂ ਚ ਕਹਿਣ ਲੱਗੇ ਇੱਕ, ਪਰ ਇੱਕ ਮਹਾਂਪੁਰਖਾਂ ਨੇ ਅਰਥ ਕੀਤੇ ਨੇ ਤੀਸ ਇੱਕ ਤੀਹ ਤੇ ਇੱਕ ਇਕੱਤੀ, ਅਰ ਪੰਜ ਪੰਜ ਮਿਲਾ ਕੇ ਛੱਤੀ, ਪੈਂਤੀਸ ਨਾਲ ਮਿਲ ਜਾਣ ਇਕਹੱਤਰ। ਜਿਸ ਵਕਤ ਲੋਕ ਕਹਿੰਦੇ ਨੇ ਕਤਰਿਆ ਬਤਰਿਆ ਸਤਰਿਆ, ਕਹਿੰਦੇ ਧੰਨ ਗੁਰੂ ਅਮਰਦਾਸ 71 ਸਾਲ ਦੀ ਉਮਰ ਏ, ਪਰ ਕਰਤਾ ਪੁਰਖ ਹਿਰਦੇ ਵਿੱਚੋਂ ਵਿਸਰਿਆ ਨਹੀਂ। ਇੱਕੋ ਜੇ ਲੱਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਣਿਓ, ਗੁਰੂ ਅਮਰਦਾਸ ਜਾਲ ਭਣੇ, ਤੂੰ ਇੱਕ ਲੋੜੈ ਇੱਕ ਮੰਨਿਓ। ਧੰਨ ਗੁਰੂ ਅਮਰਦਾਸ ਜੀ ਨੇ ਕਮਾਈ ਕੀਤੀ ਤਜੋ ਸਿਆਣਪ ਸੁਰ ਜਨੋ, ਆਪਣੀ ਘਾਲਣਾ ਤੋਂ ਬਾਅਦ ਸਿਰਫ ਸਿਆਣਪ ਸੁਰਜਨੋ ਕਿਹਾ। ਹਜ਼ੂਰ ਨੇ ਜਦੋਂ ਗੋਇੰਦਵਾਲ ਸਾਹਿਬ ਵਸਾਇਆ, ਪਰਿਵਾਰ ਆਇਆ, ਸੰਗਤਾਂ ਆਈਆਂ, ਇੱਥੇ ਹਜ਼ੂਰ ਨੇ ਆਪਣੇ 94 ਸਾਲ ਦੀ ਜਦੋਂ ਉਮਰ ਹੋ ਗਈ, 72 ਸਾਲ ਦੀ ਉਮਰ ਵਿੱਚ ਗੁਰੂ ਬਣੇ ਨੇ, 22 ਸਾਲ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਨੇ। 94 ਸਾਲ ਦੀ ਉਮਰ ਬਾਬਾ ਗੁਰੂ ਅਮਰਦਾਸ ਜੀ ਦੀ ਬਿਆਨਾ ਕਰਨ ਤੋਂ ਪਹਿਲਾਂ ਇਤਿਹਾਸ ਦਾ ਸਿਰਫ ਇੱਕ ਨੁਕਤਾ ਹੈ, ਸਿਆਣਪ ਤੇ ਭਾਵਨਾ ਦੋਨਾਂ ਚ ਬੜਾ ਫਰਕ ਜੇ। ਸਿਆਣਪ ਇੱਕ ਤਰੇੜ ਹੈ ਤੇ ਭਾਵਨਾ ਟੁੱਟੇ ਨੂੰ ਗੰਢਣ ਵਾਲਾ, ਪਿਛੜੇ ਹੋਏ ਨੂੰ ਜੋੜਨ ਵਾਲੀ ਰਹਿਮਤ ਹੈ। ਹਜ਼ੂਰ ਨੇ ਗੁਰਗੱਦੀ ਦੇਣ ਤੋਂ ਪਹਿਲਾਂ ਭਾਈ ਜੇਠਾ ਸਾਹਿਬ ਧੰਨ ਗੁਰੂ ਰਾਮਦਾਸ ਜੀ ਤੇ ਭਾਈ ਰਾਮਾ ਜੀ ਦੂਸਰੇ ਦਮਾਦ ਦੋਨਾਂ ਨੂੰ ਥੜੇ ਬਣਾਉਣ ਲਈ ਕਿਹਾ ਸੀ। ਸਿਆਣਪ ਕੀ ਹੈ? ਹੁਕਮ ਮੰਨ ਕੇ ਥੜੇ ਸ਼ੁਰੂ ਕੀਤੇ। ਆਪ ਇਤਿਹਾਸ ਬੜੀ ਵਾਰੀ ਇੱਥੇ ਸੁਣਿਆ ਹੋਣਾ। ਗੁਰੂ ਅਮਰਦਾਸ ਸ਼ਾਮ ਨੂੰ ਆਏ, ਦੇਖੇ, ਫਰਮਾਇਓ ਨੇ ਥੜੇ ਧਾ ਦਿਓ, ਮੇਰੀ ਮਰਜ਼ੀ ਅਨੁਸਾਰ ਨਹੀਂ ਬਣੇ। ਧਾ ਦਿੱਤੇ ਗਏ। ਦੂਸਰੇ ਦਿਨ ਨਿਸ਼ਾਨਦੇਹੀ, ਫਿਰ ਸਾਰਾ ਦਿਨ ਥੜੇ ਬਣੇ, ਫਿਰ ਧਾ ਦਿੱਤੇ ਗਏ। ਸ਼ਾਮ ਨੂੰ ਹਜ਼ੂਰ ਨੇ ਕਿਹਾ ਮਰਜ਼ੀ ਅਨੁਸਾਰ ਰਹੀ। ਤੀਜੇ ਦਿਨ ਥੜੇ ਬਣੇ ਤੇ ਜਦੋਂ ਧਾਨ ਲਈ ਕਿਹਾ ਤੇ ਭਾਈ ਰਾਮਾ ਜੋ ਦਮਾਦ ਸਨ ਹਜ਼ੂਰ ਦੇ, ਮਹਾਰਾਜ ਜੀ ਨੇ ਕਿਹਾ ਮੇਰੀ ਮਰਜ਼ੀ ਅਨੁਸਾਰ ਥੜੇ ਨਹੀਂ ਬਣੇ, ਢਾਹ ਦਿਓ। ਉਹਨੇ ਕਿਹਾ ਤੁਹਾਡੀ ਮਰਜ਼ੀ ਅਨੁਸਾਰ ਬਣਨੇ ਵੀ ਨਹੀਂ। ਸ਼ਬਦਾਂ ਵੱਲ ਧਿਆਨ ਦਿਆ ਜੀ। ਆਪ ਜੀ ਦੀ ਮਰਜ਼ੀ ਅਨੁਸਾਰ ਬਣਨੇ ਵੀ ਕਿਉਂ ਨਹੀਂ? ਮਹਾਰਾਜ ਜੀ ਨੇ ਕਿਹਾ ਕਿਉਂ ਨੀ ਬਣਨੇ? ਕਹਿਣ ਲੱਗੇ ਅਸਲੀਅਤ ਏਵੇ, ਮੈਂ ਤਾਂ ਪਹਿਲੇ ਦਿਨ ਵੀ ਥੜਾ ਉਸ ਤਰ੍ਹਾਂ ਬਣਾਇਆ, ਦੂਜੇ ਦਿਨ ਵੀ ਬਣਾਇਆ, ਤੀਜੇ ਦਿਨ ਪੂਰੀ ਅਕਲ ਨਾਲ ਬਣਾਇਆ, ਇਸ ਕਰਕੇ ਤੁਹਾਡੀ ਮਰਜ਼ੀ ਅਨੁਸਾਰ ਵੀ ਬਣੇ। ਆਪ ਵਡੇਰੇ ਹੋ ਗਏ ਹੋ, ਜੋ ਸਵੇਰੇ ਦੱਸ ਦਿਓ ਸ਼ਾਮ ਨੂੰ ਤੁਹਾਨੂੰ ਭੁੱਲ ਜਾਂਦਾ ਹੈ। ਵਰਤੀ ਗਈ ਸਿਆਣਪ। ਅਕਲ ਕਿਹੜੇ ਪਾਸੇ ਲੈ ਤੁਰੀ? ਜੋ ਆਪ ਦੱਸ ਦਿਓ ਉਹ ਸ਼ਾਮ ਨੂੰ ਭੁੱਲ ਜਾਂਦੇ ਹੋ। ਕੱਲ ਨੂੰ ਥੜਾ ਮੈਂ ਨੀ ਬਣਾਵਾਂਗਾ। ਤੇ ਮਹਾਰਾਜ ਜੀ ਨੇ ਕਿਹਾ ਸੁਰਜਨ ਨੇ, ਸਿਆਣੇ ਨੇ, ਸਿਆਣਪ ਆ ਗਈ।